دوہرا کر مقام نج ست گرو پنچامرت کروائے چلے بلوکن باغ کو سگرے سنگ لوائے.
واہگرو جی کا خالصہ واہگرو جی کی فتح.
ਧੰਨ ਧੰਨ ਗੁਰਦੇਵ ਜਿਸ ਸੰਗ ਹਰ ਜਪੇ ਗੁਰ ਕਿਰਪਾਲ ਜਪੇ ਤਾਂ ਔਗਣ ਸਭ ਛਪੇ ਪਾਰ ਬ੍ਰਹਮ ਗੁਰਦੇਵ ਨੀਚੋਂ ਉੱਚ ਥਪੇ ਕਾਟ ਸਿਲਕ ਦੁੱਖ ਮਾਇਆ ਕਰ ਲੀਨੇ ਆਪ ਦੱਸੇ ਗੁਣ ਗਾਏ ਬੇਅੰਤ ਰਸਨਾ ਹਰ ਜਸੇ ਪਤਿਤ ਪਾਵਨ ਭਗਤ ਵਚਨ ਕਿਰਪਾ ਨਿਦਾਨ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੇ ਪਾਵਨ ਅਸਥਾਨ ਤੇ ਜੁਗੋ ਜੁਗ ਅਟਲ ਸ਼ਬਦ ਅਵਤਾਰ ਕਰ ਚੁੱਕੇ ਬੋਹਿਤ ਨਾਮ ਕੇ ਜਹਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਚ ਸਜੇ ਹੋਏ ਦੀਵਾਨਾਂ ਚ ਹਾਜ਼ਰੀਆਂ ਭਰ ਰਹੀ ਸਤਿਕਾਰ ਜੋ ਗੁਰੂ ਖਾਲਸਾ ਸਾਧ ਸੰਗਤ ਜੀ ਜਿਨ ਕੇ ਭਾਗ ਬੜੇ ਹੈ ਭਾਈ ਤਿੰਨ ਸਾਧੂ ਸੰਗ ਮੁਖ ਜੁਰੇ ਅਨੁਸਾਰ ਆਪ ਜੀ ਵਡ ਪਾ ਕੇ ਹੋ ਮਹਾਰਾਜ ਦੇ ਚਰਨਾਂ ਚ ਬੈਠ ਕੇ ਕਲਗੀਧਰ ਪਿਤਾ ਪੰਥ ਦੇ ਬਾਲੀ ਦਾ ਇਤਿਹਾਸ ਸਰਵਣ ਕਰ ਰਹੇ ਹੋ ਮਹਾਰਾਜ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਪਟਨੇ ਸਾਹਿਬ ਅਵਤਾਰ ਧਾਰਿਆ ਬੇਅੰਤ ਕੌਤਕ ਪਟਨੇ ਦੀ ਧਰਤੀ ਤੇ ਕੀਤੇ ਉਥੋਂ ਚਾਲਾ ਪਾ ਕੇ ਪੰਜਾਬ ਨੂੰ ਆਏ ਹਨ ਮਦਰ ਦੇਸ਼ ਹਮ ਕੋ ਲੈ ਆਏ ਭਾਂਤ ਭਾਂਤ ਦਾਇਨ ਦੁਲਰਾਏ ਹਜ਼ੂਰ ਨੇ ਆਪਣੀ ਕਰਮ ਦੇ ਨਾਲ ਲਿਖਿਆ ਹੈ ਕਿ ਅਸੀਂ ਛੋਟੇ ਸਾਂ ਜਦੋਂ ਬਾਲ ਅਵਸਥਾ ਤਾਂ ਸਾਨੂੰ ਪੰਜਾਬ ਵਿਚ ਲਿਆਏ ਰਸਤੇ ਚ ਬਹੁਤ ਸਾਰੇ ਨਗਰਾਂ ਸ਼ਹਿਰਾਂ ਪਿੰਡਾਂ ਚ ਚਰਨ ਪਏ ਹਨ ਜਿੱਥੇ ਗੁਰੂ ਘਰ ਬਣੇ ਹੋਏ ਹਨ ਗੁਰੂ ਸਾਹਿਬ ਦੀਆਂ ਯਾਦਾਂ ਕਾਇਮ ਹਨ ਨਿਸ਼ਾਨ ਝੂਲਦੇ ਹਨ ਲੰਗਰ ਚੱਲਦੇ ਹਨ ਪਰ ਵਿਸ਼ੇਸ਼ ਅਸਥਾਨ ਸ੍ਰੀ ਲਖਨੌਰ ਸਾਹਿਬ ਹੈ ਇਸ ਨੂੰ ਮਾਤਾ ਗੁਜਰੀ ਦੇ ਪੇਕੇ ਵੀ ਕਿਹਾ ਜਾਂਦਾ ਹੈ ਕਾਰਨ ਇਉਂ ਦੱਸਿਆ ਜਾਂਦਾ ਹੈ ਕਿ ਜਦੋਂ ਸ੍ਰੀ ਕਰਤਾਰਪੁਰ ਸਾਹਿਬ ਦਾ ਜੰਗ ਹੋਇਆ ਸੀ ਪੈਂਦੇ ਖਾਨ ਨੂੰ ਛੇਵੇਂ ਪਾਤਸ਼ਾਹ ਨੇ ਮਾਰਿਆ ਸੀ ਉਦੋਂ 78,000 ਤੁਰਕ ਹੋਰ ਵੀ ਮਾਰੇ ਗਏ ਸਨ ਉਹਨਾਂ ਦੀਆਂ ਲਾਸ਼ਾਂ ਇੰਨੀਆਂ ਜ਼ਿਆਦਾ ਉੱਥੇ ਖਿਲਰ ਗਈਆਂ ਸਨ ਕਿ ਉਹਨਾਂ ਨੂੰ ਸਾਂਭਣਾ ਬਹੁਤ ਅਸੰਭਵ ਜਾਣ ਕੇ ਛੇਵੇਂ ਪਾਤਸ਼ਾਹ ਨੇ ਹੁਕਮ ਦਿੱਤਾ ਸੀ ਕਿ ਭਾਈ ਜਿੱਧਰ ਜਿੱਧਰ ਕਿਸੇ ਦੀ ਰਿਸ਼ਤੇਦਾਰੀ ਜਾਂ ਸਾਕ ਸੰਬੰਧ ਜਾਂ ਜਾਣ ਪਛਾਣ ਜਾਂ ਕੋਈ ਥਾਂ ਟਿਕਾਣਾ ਹੈ ਇਹ ਜਗ੍ਹਾ ਛੱਡ ਕੇ ਚਲੇ ਜਾਓ ਬਹੁਤ ਗੁਰੂ ਕੇ ਪਿਆਰੇ ਹੁਕਮ ਮੰਨ ਕੇ ਚਲੇ ਗਏ ਸਨ ਆਪ ਵੀ ਛੇਵੇਂ ਪਾਤਸ਼ਾਹ ਕਰਤਾਰਪੁਰ ਛੱਡ ਕੇ ਕੀਰਤਪੁਰ ਸਾਹਿਬ ਆ ਗਏ ਸਨ ਤੇ ਮਾਤਾ ਗੁਜਰੀ ਜੀ ਦੇ ਪਿਤਾ ਜੀ ਬਾਬਾ ਲਾਲ ਚੰਦ ਜੀ ਤੇ ਉਹਨਾਂ ਦਾ ਪੁੱਤਰ ਭਾਈ ਮੇਹਰ ਚੰਦ ਜਿਸ ਨੂੰ ਮਾਮਾ ਮੇਹਰ ਚੰਦ ਕਰਕੇ ਯਾਦ ਕਰਦੇ ਹਾਂ ਦੋ ਮਾਮੇ ਸਨ ਦਸਵੇਂ ਪਾਤਸ਼ਾਹ ਦੇ ਮੇਹਰ ਚੰਦ ਤੇ ਕਿਰਪਾਲ ਚੰਦ ਕਿਰਪਾਲ ਚੰਦ ਛੇਵੇਂ ਪਾਤਸ਼ਾਹ ਦੀ ਫੌਜ ਵਿਚ ਸੀ ਸ਼ਸਤਰਧਾਰੀ ਯੋਧਾ ਸੀ ਮੇਹਰ ਚੰਦ ਘਰ ਗ੍ਰਿਸਤੀ ਵਾਲਾ ਆਪਣੇ ਪਰਿਵਾਰ ਨੂੰ ਚਲਾ ਰਿਹਾ ਸੀ ਉਹ ਆਪਣੇ ਪਰਿਵਾਰ ਨੂੰ ਲੈ ਕੇ ਲਖਨੌਰ ਸਾਹਿਬ ਆ ਗਏ ਸਨ ਇੱਥੇ ਰਹਿਣ ਕਰਕੇ ਇਸ ਜਗ੍ਹਾ ਨੂੰ ਵੀ ਮਾਤਾ ਜੀ ਦੇ ਪੇਕੇ ਗੁਰੂ ਕਲਗੀਧਰ ਦੇ ਨਾਨਕੇ ਹੋਣ ਦਾ ਮਾਣ ਪ੍ਰਾਪਤ ਹੈ ਉਥੇ ਸਤਿਗੁਰਾਂ ਦੇ ਅਸਥਾਨ ਤੇ ਲਖਨੌਰ ਸਾਹਿਬ ਤੁਸੀਂ ਜਾਓ ਅੱਜ ਵੀ ਮਾਤਾ ਗੁਜਰੀ ਜੀ ਦੀਆਂ ਲੱਕੜ ਦੀਆਂ ਪਰਾਤਾਂ ਪਈਆਂ ਹਨ ਕਲਗੀਧਰ ਦੇ ਗਾਤਰੇ ਦੇ ਛੋਟੇ ਛੋਟੇ ਸ਼ਸਤਰ ਵੀ ਪਏ ਹਨ ਮਾਤਾ ਜੀ ਦੇ ਪਲੰਗ ਦੇ ਪਾਵੇ ਪਏ ਹਨ ਮਾਤਾ ਜੀ ਦਾ ਫੋਲਡਿੰਗ ਪਲੰਗ ਪਿਆ ਹੈ ਅੱਜ ਕੱਲ੍ਹ ਤਾਂ ਫੋਲਡਿੰਗ ਪਲੰਗ ਤੁਸੀਂ ਵੇਖੇ ਹੈ ਲੋਹੇ ਦੇ ਬਣੇ ਹੋਏ ਉਸ ਜ਼ਮਾਨੇ ਚ ਲੱਕੜ ਦਾ ਫੋਲਡਿੰਗ ਪਲੰਗ ਬਣਾਇਆ ਇਸ ਤਰ੍ਹਾਂ ਚੂਲਾਂ ਇਕੱਠੀਆਂ ਹੋ ਜਾਂਦੀਆਂ ਨੇ ਫਿਰ ਸਿੱਧਾ ਕਰ ਲਈਦਾ ਜਿੱਥੇ ਉਤਾਰਨਾ ਹੋਵੇ। ਕਿਉਂਕਿ ਪਟਨੇ ਸਾਹਿਬ ਤੋਂ ਸਫ਼ਰ ਵਿੱਚ ਮਾਤਾ ਜੀ ਉਹ ਪਲੰਗ ਲੈ ਕੇ ਆਏ ਜਿੱਥੇ ਰਾਤ ਪੈਂਦੀ ਸੀ, ਮਾਤਾ ਜੀ ਦਾ ਆਸਣ ਲੱਗਦਾ ਸੀ, ਉਹਨੂੰ ਵਿਛਾ ਲੈਂਦੇ ਸੀ, ਜਦੋਂ ਚੱਲਦੇ ਸੀ ਉਹਨੂੰ ਫੋਲਡ ਕਰ ਲੈਂਦੇ ਸੀ। ਸੋ ਲਖਨੌਰ ਸਾਹਿਬ ਤੋਂ ਮਹਾਰਾਜ ਨੇ ਆਲੇ ਦੁਆਲੇ ਬਹੁਤ ਪਿੰਡਾਂ ਚਰਨ ਪਾਏ ਹੋਏ ਨੇ, ਲੁੱਖੀ ਗ੍ਰਾਮ ਵਿਖੇ ਚਰਨ ਪਏ ਹਨ, ਮਰਦੋਂ ਸਾਹਿਬ ਉੱਥੇ ਚਰਨ ਪਏ ਹਨ, ਭਾਨੋ ਖੇੜੀ ਚਰਨ ਪਏ ਹਨ, ਨਨੇੜੀ ਪਿੰਡ ਹੈ ਪੰਜਾਬ ਵਿਚ ਘੱਗਰ ਦੇ ਕੰਡੇ ਤੇ ਉਥੇ ਚਰਨ ਪਏ ਹਨ, ਉਥੋਂ ਚੱਲ ਕੇ ਲੋਹ ਸਿੰਬੜੀ ਚਰਨ ਪਏ ਹਨ, ਤੈਂ ਤੇ ਪਹੁੰਚੇ ਨਗਰ ਅੰਬਾਲੇ। ਅੰਬਾਲੇ ਬਾਦਸ਼ਾਹੀ ਬਾਗ ਵਿਚ ਚਿੜੀਆਂ ਦਾ ਬਾਜ ਤੁੜਾਏ ਨੇ ਦਸਵੇਂ ਪਾਤਸ਼ਾਹ ਨੇ, ਉਥੇ ਚਰਨ ਪਏ ਨੇ। ਫਿਰ ਮਹਾਰਾਜ ਜੀ ਹੋਰ ਨਗਰਾਂ ਵਿਚ ਰਾਣੀ ਮਾਜਰਾ, ਨਨੇੜਾ, ਅੰਬਾਲੇ ਦੇ ਇਲਾਕੇ ਨੂੰ ਬਹੁਤ ਕਿਰਪਾ ਕੀਤੀ ਦਸਵੇਂ ਪਾਤਸ਼ਾਹ ਨੇ। ਇਥੋਂ ਚੱਲ ਕੇ ਹੁਣ ਸ੍ਰੀ ਕੀਰਤਪੁਰ ਸਾਹਿਬ ਜਾ ਪਹੁੰਚੇ ਹਨ, ਜਿੱਥੇ ਆਪ ਜੀ ਦੇ ਤਾਇਆ ਬਾਬਾ ਸੂਰਜਮਲ ਜੀ ਦਾ ਪਰਿਵਾਰ ਮਿਲਿਆ ਹੈ, ਤਾਈ ਖੇਮ ਕੌਰ, ਮਾਤਾ ਗੁਜਰੀ ਦੀ ਜਿਠਾਣੀ ਮਿਲੀ ਹੈ, ਅੱਗੇ ਉਨ੍ਹਾਂ ਦੇ ਪੋਤਰੇ ਬਾਬਾ ਗੁਲਾਬ ਰਾਏ ਜੀ, ਬਾਬਾ ਸ਼ਾਮਦਾਸ ਜੀ ਮਿਲੇ ਹਨ, ਬਾਅਦ ਵਿਚ ਇਨ੍ਹਾਂ ਨੂੰ ਗੁਲਾਬ ਸਿੰਘ ਤੇ ਸ਼ਾਮ ਸਿੰਘ ਕਰਕੇ ਯਾਦ ਕੀਤਾ ਜਾਏਗਾ। ਇਸ ਤਰ੍ਹਾਂ ਮਹਾਰਾਜ ਸਾਰੇ ਪਰਿਵਾਰ ਨੂੰ, ਆਪਣੇ ਖਾਨਦਾਨ ਨੂੰ ਪਹਿਲੀ ਵਾਰ ਮਿਲੇ ਹਨ, ਸੋਢੀ ਪਰਿਵਾਰ ਨੂੰ। ਉਸ ਤੋਂ ਚਾਲਾ ਪਾ ਕੇ ਕੀਰਤਪੁਰ ਬਾਗ ਦੀ ਸੈਰ ਕਰਦੇ, ਕਿਉਂਕਿ ਕੀਰਤਪੁਰ ਸਾਹਿਬ ਚ ਬਾਗ ਮਹਾਰਾਜ ਸੱਤਵੇਂ ਪਾਤਸ਼ਾਹ ਜੀ ਦਾ ਲਵਾਇਆ ਹੋਇਆ, ਛੇਵੇਂ ਪਾਤਸ਼ਾਹ ਸੱਤਵੇਂ ਪਾਤਸ਼ਾਹ ਜੀ ਨੇ ਬਹੁਤ ਕੀਰਤਪੁਰ ਸਾਹਿਬ ਨੂੰ ਤਰੱਕੀ ਦਿੱਤੀ, ਕਈ ਬਾਗ ਬਗੀਚੇ ਲਵਾਏ, ਕਈ ਉਥੇ ਹਸਪਤਾਲ ਦਵਾਖਾਨੇ ਖੋਲੇ, ਬੜੇ ਪਰਉਪਕਾਰ ਦੇ ਕਾਰਜ ਛੇਵੇਂ ਔਰ ਸੱਤਵੇਂ ਪਾਤਸ਼ਾਹ ਨੇ ਕੀਰਤਪੁਰ ਸਾਹਿਬ ਕੀਤੇ। ਕਿਉਂਕਿ ਕੀਰਤਪੁਰ ਸਾਹਿਬ ਇਹਦਾ ਸਥਾਨ ਦਾ ਮਹੱਤਵ ਇਹ ਹੈ ਕਿ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਇੱਥੇ 11 ਮਹੀਨੇ 11 ਦਿਨ 11 ਘੜੀਆਂ ਇੱਕੋ ਚੌਂਕੜੇ ਚ ਬਹਿ ਕੇ ਕੀਰਤਨ ਕੀਤਾ ਹੈ, ਅਖੰਡ ਕੀਰਤਨ ਲਗਾਤਾਰ ਦਿਨ ਰਾਤ ਪਰਮੇਸ਼ਰ ਨਾਲ ਜੁੜ ਕੇ, ਔਰ ਲਗਾਤਾਰ ਭਾਈ ਮਰਦਾਨੇ ਦੀ ਰਵਾਬ ਇੱਥੇ ਵੱਜੀ ਹੈ। ਔਰ ਇੱਥੋਂ ਦਾ ਇੱਕ ਮਹਾਨ ਤਪਸਵੀ ਸਾਧੂ ਫਕੀਰ ਪੀਰ ਬੁੱਢਣ ਸ਼ਾਹ, ਉਹ ਇਹ ਸੋਚੀ ਬੈਠਾ ਸੀ ਮੇਰੀ ਉਮਰ ਬਹੁਤ ਲੰਮੀ ਹੈ, ਮੇਰੇ ਤੋਂ ਵੱਡਾ ਸੰਸਾਰ ਵਿੱਚ ਸ਼ਾਇਦ ਕੋਈ ਤਪਸਵੀ ਨਾ ਹੋਵੇ, ਪਰ ਹਜ਼ੂਰ ਦੇ ਦਰਸ਼ਨ ਕਰਕੇ ਮੁਰੀਦ ਬਣ ਗਿਆ ਸੀ। ਬੇਨਤੀ ਕੀਤੀ ਸੀ ਮੇਰੀਆਂ ਬੱਕਰੀਆਂ ਦਾ ਦੁੱਧ ਅੰਗੀਕਾਰ ਕਰੋ, ਮਹਾਰਾਜ ਨੇ ਕਿਹਾ ਛੇਵੇਂ ਜਾਮੇ ਚ ਪੀਵਾਂਗੇ। ਕਹਿਣ ਲੱਗਾ ਮੇਰੀ ਇੰਨੀ ਉਮਰ ਹੈ, ਤੁਹਾਡਾ ਛੇਵਾਂ ਜਾਮਾ ਕਦੋਂ ਹੋਵੇਗਾ? ਮਹਾਰਾਜ ਕਹਿੰਦੇ ਉਨ੍ਹਾਂ ਚਿਰ ਤੇਰਾ ਸਰੀਰ ਵੀ ਰਹੇਗਾ, ਔਰ ਛੇਵੇਂ ਜਾਮੇ ਚ ਤੇਰਾ ਤੈਨੂੰ ਦਰਸ਼ਨ ਦੇ ਕੇ ਕਿਰਤਾਰਥ ਕਰਾਂਗੇ। ਉਸ ਜਗ੍ਹਾ ਤੇ ਕੀਰਤਪੁਰ ਸਾਹਿਬ ਛੇਵੇਂ ਪਾਤਸ਼ਾਹ ਨੇ ਫਿਰ ਵਸਾਇਆ। ਕੀਰਤਨ ਪਹਿਲਾ ਨਾਮ ਇਹਦਾ ਕੀਰਤਨਪੁਰ ਹੀ ਆਉਂਦਾ ਗ੍ਰੰਥਾਂ ਵਿਚ। ਕੀਰਤਨ ਤੇ ਕੀਰਤ ਇੱਕੋ ਹੀ ਚੀਜ਼ ਹੈ, ਪਰਮਾਤਮਾ ਦਾ ਜਸ ਕਰਨ ਨੂੰ ਕੀਰਤਨ ਕਹਿੰਦੇ ਹਨ। ਇੱਥੇ ਗੁਰੂ ਨਾਨਕ ਸਾਹਿਬ ਨੇ ਜਸ ਗਾਇਆ ਹੈ, ਇਸ ਕਰਕੇ ਕੀਰਤਨ ਜੋ ਕਲਯੁਗ ਚ ਪ੍ਰਧਾਨ ਹੈ, ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨ, ਗੁਰੂ ਘਰ ਦੀ ਸਭ ਤੋਂ ਵੱਡੀ ਇਹ ਮਹਾਨਤਾ ਕੀਰਤਨ ਕਰਕੇ ਹੈ। ਹੋਰ ਵੀ ਚੀਜ਼ਾਂ ਗੁਰੂ ਘਰ ਚ ਹਨ, ਲੰਗਰ ਦੀ ਮਰਿਆਦਾ ਹੈ, ਸੇਵਾ ਦੀ ਮਰਿਆਦਾ ਹੈ, ਸਿਮਰਨ ਦੀ ਮਰਿਆਦਾ ਹੈ, ਸਾਰੀਆਂ ਚੀਜ਼ਾਂ ਆਪਣੀ ਆਪਣੀ ਥਾਂ ਤੇ ਹਨ, ਪਰ ਕੀਰਤਨ ਪ੍ਰਧਾਨ ਹੈ। ਸੋ ਇਹ ਕੀਰਤਨ ਦੇ ਨਾਂ ਤੇ ਕੀਰਤਨਪੁਰ ਸਾਹਿਬ ਵਸਿਆ ਸੀ, ਗੁਰੂ ਛੇਵੇਂ ਪਾਤਸ਼ਾਹ ਜੀ ਨੇ ਵਸਾਇਆ ਸੀ। ਉਥੇ ਧੰਨ ਕਲਗੀਧਰ ਪਾਤਸ਼ਾਹ ਪਹਿਲੀ ਵਾਰ ਆਏ ਹਨ, ਉਸ ਧਰਤੀ ਨੂੰ ਨਮਸਕਾਰ ਕੀਤੀ ਹੈ ਆਪਣੇ ਦਾਦਾ ਜੀ ਦੇ ਸਥਾਨ ਤੇ, ਛੇਵੇਂ ਸੱਤਵੇਂ ਪਾਤਸ਼ਾਹ ਦੇ ਸਥਾਨ ਤੇ ਨਤਮਸਤਕ ਹੋਏ ਨੇ। ਉਹ ਕਥਾ ਕਵੀ ਰਾਜ ਚੂੜਾਮਣੀ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਬਿਆਨ ਕਰ ਰਹੇ ਨੇ। ਆਓ ਗੁਰੂ ਪਿਆਰੀ ਸਾਧ ਸੰਗਤ ਜੀ, ਸੁਰਤੀ ਬਿਰਤੀ ਨੂੰ ਸਤਿਗੁਰੂ ਮਹਾਰਾਜ ਕਲਗੀਧਰ ਪਾਤਸ਼ਾਹ ਦੇ ਚਰਨਾਂ ਨਾਲ ਜੋੜੀਏ। ਸ੍ਰੀ ਕੀਰਤਪੁਰ ਸਾਹਿਬ ਦੇ ਉਹਨਾਂ ਸੁਹਾਵਣੇ, ਉਹਨਾਂ ਮਨ ਮੋਹਣੇ ਦ੍ਰਿਸ਼ਾਂ ਨੂੰ ਤੱਕੀਏ। ਬਾਜਾਂ ਵਾਲੇ ਪਾਤਸ਼ਾਹ ਪੰਜਾਬ ਦੀ ਧਰਤੀ ਨੂੰ ਕਿਵੇਂ ਭਾਗ ਲਾਣਗੇ? ਕਿਉਂਕਿ ਪਟਨੇ ਚ ਬਚਨ ਕੀਤੇ ਸੀ, ਜਿਹੜੇ ਬੰਦੇ ਮੈਨੂੰ ਚਾਹੀਦੇ ਨੇ ਉਹ ਪੰਜਾਬ ਵਿਚ ਮਿਲਣਗੇ, ਜਿਹੜੇ ਕੰਮ ਮੈਂ ਕਰਨੇ ਨੇ ਉਹ ਪੰਜਾਬ ਵਿਚ ਪੰਜਾਬੀਆਂ ਸੂਰਬੀਰਾਂ ਨੇ ਕਰਨੇ ਨੇ, ਦੂਸਰਾ ਮੇਰਾ ਸਾਥ ਕੋਈ ਦੇ ਨਹੀਂ ਸਕੇਗਾ। ਇਸੇ ਕਰਕੇ ਇੱਥੇ ਆਏ ਮਹਾਰਾਜ, ਕੌਤਕ ਵੀ ਦਿਖਾਇਆ ਮਾਤਾ ਜੀ ਨੂੰ। ਮਾਤਾ ਜੀ ਤਾਂ ਨਹੀਂ ਸੀ ਆਉਣਾ ਚਾਹੁੰਦੇ, ਪਰ ਕਲਗੀਧਰ ਨੇ ਭਵਿੱਖ ਵਾਰਤਾ ਨੂੰ ਜਾਣਦਿਆਂ ਹੋਇਆਂ ਇਧਰ ਨੂੰ ਆਉਣਾ ਕੀਤਾ ਹੈ। ਸੋ ਉਹ ਕਥਾ ਸਰਵਣ ਕਰੀਏ, ਪਿਆਰ ਨਾਲ ਆਖੀਏ ਸਤਨਾਮ
ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀ। ਦੋਹਰਾ ਕਰ ਮੁਕਾਮ ਨਿਜ ਸਤਿਗੁਰੂ, ਪੰਚਾਮ੍ਰਿਤ ਕਰਵਾਏ।
ਸੱਚੇ ਪਾਤਸ਼ਾਹ ਸ੍ਰੀ ਕੀਰਤਪੁਰ ਸਾਹਿਬ ਜੀ ਦੀ ਧਰਤੀ ਤੇ ਮੁਕਾਮ ਡੇਰਾ ਕੀਤਾ ਹੈ, ਔਰ ਗੁਰੂ ਘਰ ਦੀ ਜੋ ਮਰਿਆਦਾ ਹੈ, ਗੁਰੂ ਘਰਾਂ ਦੇ ਵਿੱਚ ਜਿੱਥੇ ਵੀ ਸਤਿਗੁਰੂ ਜਾਂਦੇ ਸਨ, ਕੜਾ ਪ੍ਰਸ਼ਾਦ ਜੀ ਦੀ ਦੇਗ ਮਰਿਆਦਾ ਪੂਰਵਕ ਤਿਆਰ ਕਰਵਾ ਕੇ ਵਰਤਾਉਂਦੇ ਸਨ। ਬੇਅੰਤ ਸਥਾਨ ਸਾਧ ਸੰਗਤ ਜੀ ਐਸੇ ਹਨ ਜਿੱਥੇ ਗੁਰੂ ਸਾਹਿਬ ਜੀ ਨੇ ਦੇਗਾਂ ਹੀ ਵਰਤਾਈਆਂ ਤੇ ਉਹ ਅਸਥਾਨਾਂ ਦੇ ਨਾਮ ਵੀ ਉਦਾਂ ਦੇ ਬਣ ਗਏ। ਪਟਨੇ ਸਾਹਿਬ ਤੋਂ 250-300 ਮੀਲ ਪਰੇ ਜਾਈਏ ਧੂਬੜੀ ਸਾਹਿਬ ਨੂੰ ਜਾਂਦੇ ਨੌਵੇਂ ਪਾਤਸ਼ਾਹ ਉੱਥੇ ਠਹਿਰੇ, ਲਛਮੀਪੁਰ। ਉੱਥੇ 5 ਪਿੰਡ ਸਿੱਖਾਂ ਦੇ ਹਨ, ਕੋਈ ਵੀ ਦਾੜੀ ਕੇਸ ਨਹੀਂ ਕਟਾਉਂਦਾ, ਸਾਰੇ ਸਾਬਤ ਸੂਰਤ ਬਿਹਾਰ ਦੇ ਸਿੱਖ। ਉੱਥੇ ਜਾਓ ਤੇ ਉੱਥੋਂ ਦਾ ਸਟੇਸ਼ਨ ਹੈ ਕੜਾ ਗੋਲਾ, ਰੇਲਵੇ ਸਟੇਸ਼ਨ ਦਾ ਨਾਮ ਹੈ। ਉੱਥੇ ਕਹਿੰਦੇ ਹਨ ਕਿ ਗੁਰੂ ਤੇਗ ਬਹਾਦਰ ਸਾਹਿਬ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਦੇ ਗੋਲੇ ਵੱਟ ਵੱਟ ਕੇ ਖੁੱਲੇ ਗੱਫੇ ਵਰਤਾਏ ਸਨ। ਸੰਗਤਾਂ ਨੇ ਉੱਥੋਂ ਦੇ ਬਿਹਾਰ ਦੇ ਲੋਕਾਂ ਨੇ ਛਕੇ ਤੇ ਜਗ੍ਹਾ ਦਾ ਨਾਮ ਹੀ ਪੈ ਗਿਆ ਵੀ ਇੱਥੇ ਕੜਾਹ ਦੇ ਗੋਲੇ ਮਿਲਦੇ, ਕੜਾਹ ਗੋਲਾ। ਤੇ ਉੱਥੇ ਅੰਗਰੇਜ਼ਾਂ ਨੇ ਸਟੇਸ਼ਨ ਦਾ ਨਾਮ ਵੀ ਜਦੋਂ ਰੇਲਵੇ ਸਟੇਸ਼ਨ ਬਣਾਇਆ ਤੇ ਉਹਦਾ ਨਾਮ ਕੜਾਹ ਗੋਲਾ ਰੱਖ ਦਿੱਤਾ। ਕੜਾਹ ਪ੍ਰਸ਼ਾਦ ਦੀ ਬੜੀ ਵਿਸ਼ੇਸ਼ਤਾ ਹੈ, ਜਦੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਪੀਰ ਦਸਤਗੀਰ ਦੇ ਬੇਟੇ ਨੂੰ ਲੈ ਕੇ ਸੱਚਖੰਡ ਗਏ ਨੇ, ਨਾਲ ਲਿੱਤਾ ਬੇਟਾ ਪੀਰ ਦਾ, ਅੱਖੀ ਮੀਟ ਗਿਆ ਹਵਾਈ, ਪਾਤਾਲਾਂ ਆਕਾਸ਼ ਲੱਖ ਅੱਖ ਫੁਰਕ ਵਿੱਚ ਸਭ ਦਿਖਲਾਈ। ਫਿਰ ਮਹਾਰਾਜ ਧੁਰ ਸੱਚਖੰਡ ਤੋਂ ਕੜਾਹ ਪ੍ਰਸ਼ਾਦ ਲੈ ਕੇ ਆਏ ਸਨ। ਪੀਰ ਦਸਤਗੀਰ ਨੂੰ ਬਗਦਾਦ ਵਿੱਚ ਉਹ ਦੇਗ ਕੜਾਹ ਪ੍ਰਸ਼ਾਦ ਦੀ ਦਿੱਤੀ ਸੀ ਤੇ ਕਿਹਾ ਸੀ ਇਹ ਸੱਚਖੰਡ ਦਾ ਪ੍ਰਸ਼ਾਦ ਹੈ, ਇਹ ਦਰਗਾਹੀ ਵਸਤੂ ਹੈ। ਸੋ ਜੋ ਸੱਚਖੰਡ ਤੋਂ ਮਹਾਰਾਜ ਲੈ ਕੇ ਆਏ, ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕੀਤੀ ਹੈ ਸ੍ਰੀ ਕੜਾਹ ਪ੍ਰਸ਼ਾਦ ਜੀ ਦੀ ਦੇਗ। ਇਹ ਇਤਨੀ ਤਾਸੀਰ ਹੈ, ਇਹਦੇ ਵਿੱਚ ਸਾਧ ਸੰਗਤ ਜੀ ਭਾਵਨਾ ਸ਼ਰਧਾ ਨਾਲ ਤਿਆਰ ਕੀਤੀ ਜਾਵੇ, ਭਾਵਨਾ ਨਾਲ ਸਤਿਗੁਰਾਂ ਨੂੰ ਭੇਟਾ ਕੀਤੀ ਜਾਵੇ ਤੇ ਫਿਰ ਕੜਾਹ ਪ੍ਰਸ਼ਾਦ ਦਾ ਕੁਣਕਾ ਜਿਹਦੇ ਮੂੰਹ ਚ ਪੈ ਜਾਵੇ, ਸਾਰੇ ਦੁੱਖ ਦਲਿੱਦਰ ਦੂਰ ਹੋ ਜਾਂਦੇ ਹਨ। ਸਾਰੀਆਂ ਤਾਕਤਾਂ ਇਹਦੇ ਵਿੱਚ ਭਰ ਦਿੱਤੀਆਂ ਸੱਚੇ ਪਾਤਸ਼ਾਹ ਜੀ ਨੇ। ਇਹ ਗੁਰੂ ਕਲਗੀਧਰ ਜੀ ਨੇ ਵੀ ਸ੍ਰੀ ਕੀਰਤਪੁਰ ਸਾਹਿਬ ਦੀ ਧਰਤੀ ਤੇ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਵਰਤਾਈਆਂ ਹਨ।
ਚਲੇ ਬਿਲੋਕਨ ਬਾਗ ਕੋ ਸਗਰੇ ਸੰਗ ਲਵਾਏ।
ਮਹਾਰਾਜ ਆਪਣੇ ਨਾਲ ਦੀਆਂ ਸੰਗਤਾਂ ਨੂੰ ਨਾਲ ਲੈ ਕੇ, ਕੀਰਤਪੁਰ ਸਾਹਿਬ ਦੀਆਂ ਸੰਗਤਾਂ ਨੂੰ ਵੀ ਨਾਲ ਲੈ ਕੇ, ਆਪਣੇ ਗੁਰੂ ਪਿਤਾਮਾ 6ਵੇਂ ਪਾਤਸ਼ਾਹ ਜੀ ਗੁਰੂ ਹਰਿਰਾਇ ਸਾਹਿਬ ਜੀ ਉਹਨਾਂ ਸਤਿਗੁਰਾਂ ਦੇ ਲਵਾਏ ਹੋਏ ਬਾਗ ਨੂੰ ਦੇਖਣ ਗਏ ਹਨ।
ਚੋਪਈ ਪਏ ਪ੍ਰਵੇਸ਼ ਅਸ਼ੇਸ਼ ਨਿਹਾਰਾ।
ਬਾਗ ਵਿੱਚ ਪ੍ਰਵੇਸ਼ ਕੀਤਾ ਹੈ, ਆਪਣੇ ਸਤਿਗੁਰਾਂ ਦਾ ਵੱਡਿਆਂ ਦਾ ਬਾਗ ਵੇਖਿਆ ਹੈ, 6ਵੀਂ ਔਰ 7ਵੀਂ ਪਾਤਸ਼ਾਹੀ ਦਾ ਬਾਗ ਚੰਗੀ ਤਰ੍ਹਾਂ ਫਿਰ ਕੇ ਤੱਕਿਆ ਹੈ।
ਆਰੂ ਅਰ ਅਮਰੂਦ ਅਨਾਰਾ।
ਐਸਾ ਸੋਹਣਾ ਬਾਗ ਹੈ, ਕਿਤੇ ਆੜੂ ਲੱਗੇ ਹਨ, ਕਿਤੇ ਅਮਰੂਦਾਂ ਦੇ ਬੂਟੇ ਹਨ, ਕਿਤੇ ਅਨਾਰਾਂ ਦੇ ਬੂਟੇ ਫਲਾਂ ਦੇ ਨਾਲ ਲੱਦੇ ਹੋਏ ਹਨ।
ਹਰੇ ਰਸਾਲ ਵਿਸਾਲ ਉਚੇਰੇ।
ਕਿਤੇ ਅੰਬਾਂ ਦੀਆਂ ਲੰਮੀਆਂ ਲੰਮੀਆਂ ਲੈਣਾ ਹਨ, ਅੰਬਾਂ ਦੇ ਬੂਟੇ ਲੱਗੇ ਰਸਾਂ ਦੇ ਨਾਲ ਭਰੇ ਹੋਏ ਹਨ।
ਫਲੇ ਫਾਲਸੇ ਫਲ ਬਹੁ ਤੇਰੇ।
ਫਾਲਸੇ ਬਹੁਤ ਸਾਰੇ ਫਲ ਫੁੱਲੇ ਹੋਏ ਹਨ, ਖਿੜੇ ਹੋਏ ਹਨ।
ਬਦਰੀ ਤਰ ਕਦਲੀਨ ਬਗੀਚੇ।
ਕਿਤੇ ਬੇਰਾਂ ਦੇ ਬੜੇ ਬੜੇ ਵਨ ਸਵੰਨੇ ਬੇਰਾਂ ਦੇ ਬੂਟੇ ਹਨ, ਤੇ ਕਿਤੇ ਕੇਲਿਆਂ ਦੇ ਬਾਗ ਹਨ।
ਬਾਰ ਬਾਰ ਬਾਰੀ ਬਾਰ ਸਿੰਚੇ।
ਬੜੇ ਸੋਹਣੇ ਜਲ ਦੇ ਨਾਲ ਉਹਨਾਂ ਦੀ ਮਾਲੀਆਂ ਨੇ ਸਿੰਚਾਈ ਕਰ ਕਰਕੇ ਉਹਨਾਂ ਬੂਟਿਆਂ ਨੂੰ ਪਾਲਿਆ ਹੋਇਆ ਹੈ।
ਰਾਏ ਬੇਲ ਚੰਪਕ ਚੰਬੇਲੀ।
ਸੋਹਣੇ ਸੋਹਣੇ ਬੂਟਿਆਂ ਦੇ ਸੋਹਣੇ ਸੋਹਣੇ ਫਲਾਂ ਦੇ ਨਾਲ ਫੁੱਲਾਂ ਵਾਲੇ ਬੂਟੇ ਵੀ ਹਨ, ਰਾਏ ਬੇਗ ਚੰਪਕ ਚੰਬੇਲੀ। ਇਹ ਸਾਰੇ ਜਿਹੜੇ ਫਲਦਾਰ ਤੇ ਫੁੱਲਦਾਰ ਸੁਗੰਧੀ ਵਾਲੇ ਬੂਟੇ ਹਨ।
ਫੈਲੀ ਮਹਿਕਤ ਗੰਧ ਸੋਹੇਲੀ,
ਜਿਨ੍ਹਾਂ ਦੀ ਗੰਧ ਸੁਗੰਧੀ ਸਾਰੇ ਪਾਸੇ ਪਸਰ ਰਹੀ ਹੈ। ਸੁਹੇਲੀ ਕਹੀਏ ਸਾਰਿਆਂ ਨੂੰ ਸੁਖ ਦੇਣ ਵਾਲੀ ਹੈ।
ਫਿਰ ਉਹ ਕੇਵਰਾ ਹਾਰ ਸ਼ਿੰਗਾਰ,
ਕਿਤੇ ਕੇਵੜੇ ਖਿੜੇ ਹੋਏ, ਕੇਵੜਾ ਖਿੜਿਆ ਹੋਇਆ, ਹਾਰ ਸ਼ਿੰਗਾਰ ਦੇ ਫੁੱਲ, ਫੁੱਲਾਂ ਦੇ ਨਾਮ ਹਨ ਸਾਧ ਜੀ, ਸਿਆਣੇ ਮਾਲੀ ਦੱਸ ਸਕਦੇ ਹਨ। ਕਈ ਵਾਰੀ ਸਿਆਣੇ ਮਾਲੀਆਂ ਤੋਂ ਇਹਨਾਂ ਦੇ ਨਾਮ ਪਤਾ ਲੱਗਦੇ ਹਨ। ਹਾਰ ਸ਼ਿੰਗਾਰ ਦਾ ਫੁੱਲ, ਇਸੇ ਤਰ੍ਹਾਂ ਕੇਵੜਾ, ਇਸੇ ਤਰ੍ਹਾਂ ਚਮੇਲੀ, ਰਾਏ ਬੇਲ, ਚੰਪਕ, ਗੇਂਦਾ, ਇਹ ਬਹੁਤ ਸਾਰੇ ਫੁੱਲ ਹਨ ਜਿਹੜੇ ਬਗੀਚੇ ਵਿਚ ਖਿੜੇ ਹੋਏ ਹਨ।
ਸੇਵ ਮਾਲਤੀ ਗਨ ਗੁਲਜਾਰ,
ਮਾਲਤੀ ਦੇ ਕਿਤੇ ਸੇਬਾਂ ਦੇ ਬਹੁਤ ਸੋਹਣੇ ਸੋਹਣੇ ਬੂਟੇ ਹਨ ਤੇ ਗੁਲਜਾਰਾਂ ਖਿੜੀਆਂ ਹੋਈਆਂ ਹਨ।
ਗੇਂਦਾ ਕਲਗਾ ਬ੍ਰਿੰਦ ਬਧੂਪ,
ਕਿਤੇ ਗੇਂਦੇ ਦਾ, ਕਿਤੇ ਕਲਗਾ, ਕਲਗੀ ਵਰਗਾ ਜਿਹੜਾ ਫੁੱਲ ਹੁੰਦਾ ਉਹਨੂੰ ਕਲਗਾ ਕਹਿੰਦੇ ਹਨ। ਇਸੇ ਤਰ੍ਹਾਂ ਬਧੂਪ ਬਹੁਤ ਸੋਹਣੇ ਬੂਟੇ ਖਿੜੇ ਹਨ।
ਖੀਰੀ ਜਾਮਨ ਖਰੀ ਅਨੂਪ,
ਕਿਤੇ ਖਿਰਨੀਆਂ ਦੇ ਬੂਟੇ ਹਨ, ਕਿਤੇ ਜਾਮਣੂਆਂ ਦੇ ਦਰਖਤ ਜੰਬੋਏ ਲੱਗੇ ਹਨ, ਕਿਤੇ ਜਾਮਣ ਲੱਗੇ ਹਨ।
ਨਿੰਬੂ ਨੌਰੰਗੀ ਅੰਗੂਰ,
ਕਿਤੇ ਨਿੰਬੂਆਂ ਦੇ ਬੂਟੇ ਹਨ, ਕਿਤੇ ਨਾਰੰਗੀਆਂ ਦੇ, ਕਿਤੇ ਅੰਗੂਰਾਂ ਦੇ ਬਾਗ ਹਨ।
ਸੰਗਤਰੇ ਸੁੰਦਰ ਰਸਪੂਰ,
ਕਿਤੇ ਰਸ ਨਾਲ ਭਰੇ ਹੋਏ ਸੋਹਣੇ ਸੋਹਣੇ ਸੰਤਰੇ ਹਨ।
ਕਟਲ ਬਡਲ ਬਟ ਪੀਪਰ ਖਰੇ,
ਕਿਤੇ ਕਟਲ ਦੇ, ਕਿਤੇ ਬਟਲ ਦੇ, ਤੇ ਕਿਤੇ ਪਿੱਪਲਾਂ ਦੇ ਬੂਟੇ ਖੜੇ ਹਨ।
ਪੰਕਤ ਕਰੀ ਸੁਹਾਵਤ ਖਰੇ,
ਬਾਲੀਆਂ ਨੇ ਲਾਏ ਬੜੇ ਤਰੀਕੇ ਨਾਲ ਹਨ, ਪੰਕਤੀਆਂ ਲੱਗੀਆਂ ਹੋਈਆਂ ਨੇ, ਜਿਹੜੇ ਪਾਸਿਓਂ ਦੇਖੋ ਲੈਣ ਸਿੱਧੀ ਨਜ਼ਰ ਆਉਂਦੀ ਹੈ।
ਰਚੇ ਸਥੰਡਲ ਰੋਸ ਵਿਸਾਲਾ,
ਔਰ ਵਿਚਕਾਰ ਬੜੇ ਬੜੇ ਸੋਹਣੇ ਸੋਹਣੇ ਸੰਗੇ ਮਰਮਰ ਦੇ ਥੜੇ ਬਣੇ ਹੋਏ ਹਨ, ਉਹਨਾਂ ਤੇ ਫੁਹਾਰੇ ਲੱਗੇ ਹੋਏ ਹਨ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਧੰਨ ਸਤਿਗੁਰੂ ਹਰਰਾਏ ਸਾਹਿਬ ਜੀ ਮਹਾਰਾਜ, ਕੁਦਰਤ ਨਾਲ ਕਿੰਨਾ ਪਿਆਰ ਕਰਦੇ ਸਨ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਛੇਵੇਂ ਪਾਤਸ਼ਾਹ ਮਹਾਰਾਜ ਨੇ ਇੱਥੇ ਚਰਨ ਪਾਏ ਤੇ ਸੱਤਵੇਂ ਪਾਤਸ਼ਾਹ ਨੇ ਫਿਰ ਇਸ ਜਗ੍ਹਾ ਨੂੰ ਇੰਨਾ ਸੋਹਣਾ ਕਰ ਦਿੱਤਾ ਵੀ ਦੁਨੀਆਂ ਦੇਖਣ ਆਉਂਦੀ ਸੀ। ਬਾਦਸ਼ਾਹ ਔਰੰਗਜ਼ੇਬ ਦਾ ਵੱਡਾ ਭਰਾ ਦਾਰਾ ਸ਼ਿਕੋਹ ਜਦੋਂ ਕੀਰਤਪੁਰ ਸਾਹਿਬ ਆਇਆ ਸੀ, ਕੀਰਤਪੁਰ ਸਾਹਿਬ ਦੀ ਸੁੰਦਰਤਾ ਦੇਖ ਕੇ ਉਹਦਾ ਮਨ ਮੋਹਿਆ ਗਿਆ ਸੀ। ਇਹੋ ਜਿਹੇ ਸਾਧ ਸੰਗਤ ਜੀ ਸਥਾਨ ਬਣਾ ਦਿੱਤੇ ਕਿ ਬਾਦਸ਼ਾਹਾਂ ਦਾ ਮਨ ਵੀ ਵੇਖ ਕੇ ਲੁਭਾਏਮਾਨ ਹੁੰਦਾ ਸੀ। ਇੰਨੀ ਸੁੰਦਰਤਾ ਇਹ ਧਰਤੀ ਨੂੰ ਦਿੱਤੀ ਮਹਾਰਾਜ ਸੱਤਵੇਂ ਪਾਤਸ਼ਾਹ ਜੀ ਨੇ।
ਨਿਰਮਲ ਨੀਰ ਸਭਨ ਮੈਂ ਚਾਲਾ,
ਔਰ ਵਿੱਚ ਸੋਹਣੀਆਂ ਸੋਹਣੀਆਂ ਨਹਿਰਾਂ ਚਲਾ ਦਿੱਤੀਆਂ। ਨਿਰਮਲ ਸਾਫ਼ ਸੁਥਰਾ ਸਵੱਛ ਜਲ, ਜਿਹਦੇ ਵਿੱਚ ਇੱਕ ਪੈਸਾ ਸੁੱਟੀਏ ਤੇ ਸਾਫ਼ ਦਿਸਦਾ ਹੈ, ਉਹਦੇ ਵਿੱਚ ਸੂਈ ਵੀ ਸੁੱਟੀਏ ਤੇ ਸਾਫ਼ ਦਿਸਦੀ ਹੈ। ਐਸਾ ਸੋਹਣਾ ਨਹਿਰਾਂ ਦੀਆਂ ਨਹਿਰਾਂ ਦਾ ਜਲ ਚੱਲਦਾ ਹੈ।
ਵਿਚਰਤ ਸਤਿਗੁਰ ਨਰ ਸਮੁੰਦਾਏ,
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਕਲਗੀਆਂ ਵਾਲੇ ਪਾਤਸ਼ਾਹ, ਬਾਜਾਂ ਵਾਲੇ ਬਾਲਾ ਪ੍ਰੀਤਮ, ਬਾਲ ਅਵਸਥਾ ਦੇ ਵਿੱਚ ਆਪਣੇ ਨਾਲ ਦੀਆਂ ਸੰਗਤਾਂ ਨੂੰ ਲੈ ਕਰਕੇ ਉਹਨਾਂ ਬਾਗਾਂ ਦੀ ਸੈਰ ਕਰ ਰਹੇ ਨੇ ਜਿਹੜੇ ਉਹਨਾਂ ਦੇ ਵੱਡਿਆਂ ਨੇ ਲਾਏ ਹਨ।
ਮਾਲੀ ਰਚ ਡਾਲੀ ਕੋ ਲਿਆਏ,
ਮਾਲੀਆਂ ਨੂੰ ਪਤਾ ਲੱਗਾ ਕਿ ਧੰਨ ਸ੍ਰੀ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਬਾਗ ਵਿੱਚ ਆਏ ਹਨ। ਮਾਲੀਆਂ ਨੂੰ ਚਾਹ ਚੜ ਗਿਆ। ਉਹਨਾਂ ਮਾਲੀਆਂ ਨੇ ਉਸੇ ਵੇਲੇ ਤਿਆਰੀਆਂ ਕੀਤੀਆਂ ਫਟਾਫਟ, ਬੜੀਆਂ ਸੋਹਣੀਆਂ ਸੋਹਣੀਆਂ ਕਲੀਆਂ, ਸੋਹਣੇ ਸੋਹਣੇ ਫੁੱਲ ਤੋੜ ਕੇ ਉਹਨਾਂ ਨੇ ਗੁਲਦਸਤੇ ਤਿਆਰ ਕੀਤੇ, ਡਾਲੀਆਂ ਤਿਆਰ ਕੀਤੀਆਂ ਫਲਾਂ ਦੀਆਂ, ਫੁੱਲਾਂ ਦੀਆਂ ਟੋਕਰੀਆਂ ਭਰ ਭਰ ਕੇ ਲਿਆਏ ਹਨ।
ਧੰਨ ਗਨ ਦੇ ਕਰ ਸਕਲ ਬਿਲੋਕਾ,
ਉਹਨਾਂ ਮਾਲੀਆਂ ਨੇ ਆ ਕੇ ਆਪਣੇ ਆਪਣੇ ਵੱਲੋਂ ਬੜੇ ਬੜੇ ਸੋਹਣੇ ਗੁਲਦਸਤੇ, ਬੜੇ ਬੜੇ ਸੁੰਦਰ ਫਲਾਂ ਦੇ ਟੋਕਰੇ ਬੜੇ ਢੰਗ ਨਾਲ ਤਰੀਕੇ ਨਾਲ ਸਵਾਰ ਕੇ ਹਜ਼ੂਰ ਦੇ ਚਰਨਾਂ ਚ ਭੇਟਾ ਕੀਤੇ ਹਨ। ਸ੍ਰੀ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਏਦਾਂ ਦਾਨ ਵਰਖਾਇਆ ਕਰਦੇ ਸਨ ਜਿਵੇਂ ਬੱਦਲ ਵਸਦਾ ਹੋਵੇ। ਗਿਣਕੇ ਤਾਂ ਕਦੀ ਮਾਇਆ ਦਸਵੇਂ ਪਾਤਸ਼ਾਹ ਨੇ ਦਿੱਤੀ ਕੋਈ ਨੀ, ਖੁੱਲਾ ਹੀ ਹੱਥ ਹੁੰਦਾ ਸੀਗਾ। ਮਹਾਰਾਜ ਮੋਹਰਾਂ ਭਰ ਭਰ ਕੇ ਮਾਲੀਆਂ ਨੂੰ ਬਖਸ਼ ਦਿੱਤੀਆਂ, ਘਰਾਂ ਦੀਆਂ ਗਰੀਬੀਆਂ ਚੁੱਕ ਦਿੱਤੀਆਂ।
ਛਾਇਆ ਸਗਨ ਤੇਜ ਰਵ ਰੋਕਾ,
ਉਹਨਾਂ ਬੂਟਿਆਂ ਦੀ ਛਾਇਆ ਇੰਨੀ ਸੰਘਣੀ ਸੀਗੀ, ਜਿਨ੍ਹਾਂ ਦੇ ਥੱਲੇ ਮਹਾਰਾਜ ਦਸਵੇਂ ਪਾਤਸ਼ਾਹ ਸੈਰ ਕਰ ਰਹੇ ਨੇ, ਉਹਨਾਂ ਨੇ ਇੰਨੀ ਉੱਤੇ ਛਤਰੀ ਬਣਾ ਤੀ ਵੀ ਸੂਰਜ ਦੀਆਂ ਕਿਰਨਾਂ ਥੱਲੇ ਨਹੀਂ ਪੈਣ ਦਿੰਦੇ। ਇੰਨੀ ਸੰਘਣੀ ਛਾਂ ਹੈ ਵੀ ਸੂਰਜ ਦੀ ਧੁੱਪ ਬਾਗ ਵਿੱਚ ਦਿਖਾਈ ਨਹੀਂ ਦਿੰਦੀ, ਇੰਨੇ ਸੰਘਣੇ ਬੂਟੇ ਹਨ।
ਕਰਿਓ ਸਰਾਹਨ ਇਤੇ ਉਤਹੇਰ,
ਦਸਵੇਂ ਪਾਤਸ਼ਾਹ ਮਹਾਰਾਜ ਕੁਦਰਤ ਦੇ ਬੜੇ ਬੜੇ ਮਰਮ ਭੇਦ ਨੂੰ ਜਾਣਦੇ ਸਨ। ਕਦੀ ਦਸਵੇਂ ਪਾਤਸ਼ਾਹ ਦੀ ਬਾਣੀ ਪੜ੍ਹੀਏ ਨਾ, ਫਿਰ ਪਤਾ ਲੱਗਦਾ ਕਿ ਕਲਗੀਧਰ ਪਾਤਸ਼ਾਹ ਦਾ ਸੁਹਜ ਕਿੰਨਾ ਡੂੰਘਾ ਸੀ, ਕਿੰਨਾ ਅਨੁਭਵ ਸੀ, ਹਰ ਚੀਜ਼ ਨੂੰ ਬਰੀਕੀ ਨਾਲ ਦੇਖਿਆ ਕਰਦੇ ਸਨ। ਜਦੋਂ ਬਾਗ ਦਾ ਜ਼ਿਕਰ ਕਰਦੇ ਕਲਗੀਧਰ ਪਾਤਸ਼ਾਹ, ਤੇ ਬਾਗਾਂ ਦੇ ਵਿੱਚ ਮਹਾਰਾਜ ਇਹੋ ਜਿਹੀ ਰਚਨਾ ਰਚਦੇ ਹੈ ਨਾ ਆਪਣੀ ਬਾਣੀ ਦੇ ਵਿੱਚ, ਵੀ ਪੜ੍ਹਨ ਵਾਲੇ ਨੂੰ ਲੱਗਦਾ ਵੀ ਮੈਂ ਬਾਗ ਦੇ ਵਿੱਚ ਪਹੁੰਚ ਗਿਆ ਤੇ ਬਾਗ ਦੇ ਦਰਸ਼ਨ ਹੋ ਰਹੇ ਪੜ੍ਹਨ ਵਾਲੇ ਨੂੰ। ਗੁਰੂ ਕਲਗੀਧਰ ਆਪ ਜੋ ਕੁਝ ਕੁਦਰਤ ਦੇ ਵਿੱਚ ਮਹਿਸੂਸ ਕਰਦੇ ਸੀ, ਉਹਨਾਂ ਨੇ ਆਪਣੀ ਕਲਮ ਨਾਲ ਲਿਖਿਆ ਹੋਇਆ ਹੈ। ਧੰਨ ਗੁਰੂ ਕਲਗੀਧਰ ਜੀ ਬਾਗ ਦੀ ਸੁੰਦਰਤਾ ਦੇਖ ਰਹੇ ਹੈ, ਕਿਤੇ ਬਾਗ ਦੇ ਬੂਟਿਆਂ ਨੂੰ ਦੇਖਦੇ ਆ, ਕਿਤੇ ਫਲਾਂ ਨੂੰ ਦੇਖਦੇ ਆ, ਕਿਤੇ ਉਹਨਾਂ ਦੇ ਆਲੇ ਦੁਆਲੇ ਬਣਾਈਆਂ ਹੋਈਆਂ ਕਿਆਰੀਆਂ ਨੂੰ ਦੇਖਦੇ ਆ, ਕਿਤੇ ਉਹਨਾਂ ਦੀ ਸਿੱਧੀ ਲੰਮੀ ਇੱਕ ਤਾਰ ਨੂੰ ਲਾਂਬੇ ਬਟਸਾਲ ਜਹਾਂ ਉੱਚੇ ਦਰਮਸਾਲ ਤਹਾਂ, ਏਦਾਂ ਮਹਾਰਾਜ ਨੇ ਆਪਣੀ ਬਾਣੀ ਦੇ ਵਿੱਚ ਲਿਖਿਆ ਹੈ, ਪੰਕਤੀਆਂ ਆਉਂਦੀਆਂ ਹਨ। ਸ੍ਰੀ ਕਲਗੀਧਰ ਮਹਾਰਾਜ ਜੀ ਉਹਨਾਂ ਮਾਲੀਆਂ ਨੂੰ ਵੀ ਸ਼ਾਬਾਸ਼ ਦਿੰਦੇ, ਕਹਿੰਦੇ ਧੰਨ ਬਾਈ ਤੁਸੀਂ ਜਿਨ੍ਹਾਂ ਨੇ ਇੰਨੀ ਮਿਹਨਤ ਕੀਤੀ ਹੈ, ਕਿਉਂਕਿ ਜਿੰਨਾ ਬਾਗ ਸੁੰਦਰ ਹੋਏਗਾ ਸਮਝੋ ਓਨੀ ਮਾਲੀ ਦੀ ਸੁਰਤ ਸੁੰਦਰ ਹੋਏਗੀ। ਐਵੇਂ ਜਿੰਨਾ ਇਹ ਬਾਗ ਬਗੀਚੇ ਨਹੀਂ ਲੱਗਦੇ, ਜਿੰਨਾ ਚਿਰ ਬੰਦੇ ਦੀ ਸੁਰਤੀ ਇਕਾਗਰ ਨਹੀਂ ਹੁੰਦੀ ਓਨਾ ਚਿਰ ਇਹ ਗੁਲਦਸਤੇ ਨਹੀਂ ਖਿੜਿਆ ਕਰਦੇ। ਉਹ ਸੁਰਤ ਇਕਾਗਰ ਕਰਕੇ ਮਾਲੀਆਂ ਨੇ ਜੋ ਬਾਗ ਲਾਇਆ ਸੀ, ਜੋ ਛੇਵੇਂ ਪਾਤਸ਼ਾਹ ਮਹਾਰਾਜ ਜਾਂ ਸੱਤਵੇਂ ਸਤਿਗੁਰਾਂ ਦੀ ਕਿਰਪਾ ਸੀ, ਉਹਦੀ ਹਜ਼ੂਰ ਕਲਗੀਧਰ ਦੀ ਤਾਰੀਫ ਕਰਦੇ ਨੇ।
ਗਮਨੇ ਥਾਨ ਪਿਤਾ ਮੇ ਫੇਰ,
ਸੈਰ ਕਰਦੇ 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 ਆਪਣੇ ਦਾਦਾ ਜੀ ਸਤਿਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਥਾਨ ਤੇ ਗਏ ਹਨ।
ਤਬ ਲੋ ਪੰਚਾਮ੍ਰਿਤ ਸਮੁਦਾਏ,
ਇਧਰ ਕੜਾ ਪ੍ਰਸ਼ਾਦ ਦੀ ਦੇਗ ਬਣ ਰਹੀ ਸੀ, ਗੁਰੂ ਸਾਹਿਬ ਸੈਰ ਚਲੇ ਗਏ ਸਨ। ਜਦੋਂ ਮਹਾਰਾਜ ਆਪਣੇ ਦਾਦਾ ਜੀ ਦੇ ਸਥਾਨ ਤੇ ਪਹੁੰਚੇ, ਕੜਾ ਪ੍ਰਸ਼ਾਦ ਦੀਆਂ ਦੇਗਾਂ ਤਿਆਰ ਹੋ ਕੇ ਆ ਗਈਆਂ।
ਆਨਿਓ ਲੋਕਨ ਸੀਸ ਉਠਾਏ,
ਮਰਿਆਦਾ ਹੈ ਕੜਾ ਪ੍ਰਸ਼ਾਦ ਦੀ ਦੇਗ ਜਦੋਂ ਵੀ ਦਰਬਾਰ ਚ ਆਉਂਦੀ ਸੀਸ ਤੇ ਆਉਂਦੀ ਹੈ। ਇਹ ਸਤਿਕਾਰ ਹੈ ਗੁਰੂ ਕੀ ਦੇਗ ਦਾ। ਬੜੇ ਅਦਬ ਦੇ ਨਾਲ ਗੁਰਸਿੱਖ ਕੜਾ ਪ੍ਰਸ਼ਾਦ ਜੀ ਦੀਆਂ ਪ੍ਰਾਤਾਂ ਸੀਸ ਤੇ ਧਰ ਕੇ ਗੁਰੂ ਛੇਵੇਂ ਪਾਤਸ਼ਾਹ ਦੇ ਸਥਾਨ ਤੇ ਲੈ ਕੇ ਆਏ ਹਨ।
ਦਰਸ਼ਨ ਦੇਖ ਥਾਨ ਕੋ ਨਿਮੇ,
ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਸਥਾਨ ਤੇ ਗੁਰੂ ਕਲਗੀਧਰ ਮਹਾਰਾਜ ਜੀ ਨੇ ਸ਼ਰਧਾ ਨਾਲ ਮੱਥਾ ਟੇਕਿਆ ਹੈ। ਉਹ ਸਥਾਨ ਹੈ ਸਤਿਗੁਰਾਂ ਦਾ ਜਿੱਥੇ ਮਹਾਰਾਜ ਛੇਵੇਂ ਪਾਤਸ਼ਾਹ ਨੇ ਆਪਣਾ ਇਹ ਚੋਜ ਰਚਾਇਆ ਸੀ ਸੱਚਖੰਡ ਗਮਨ ਕਰਨੇ ਦਾ।
ਕਰ ਅਰਦਾਸ ਅਰਪ ਤੈ ਸਮੇਂ,
ਉੱਥੇ ਕੜਾ ਪ੍ਰਸ਼ਾਦ ਦੀ ਦੇਗ ਦੀ ਅਰਦਾਸ ਹੋਈ ਹੈ ਕਿ ਛੇਵੇਂ ਪਾਤਸ਼ਾਹ ਮਹਾਰਾਜ ਅਸੀਂ ਆਪ ਦੇ ਦਰਸ਼ਨਾਂ ਨੂੰ ਆਏ ਹਾਂ, ਆਪ ਜੀ ਦੇ ਸਥਾਨ ਤੇ ਇਹ ਭੇਟਾ ਕੜਾ ਪ੍ਰਸ਼ਾਦ ਦੀ ਦੇਗ ਹੈ, ਆਪ ਇਸ ਨੂੰ ਪ੍ਰਵਾਨ ਕਰੋ, ਅੰਗੀਕਾਰ ਕਰੋ, ਗਰੀਬ ਨਵਾਜ ਜੀ ਭੋਗ ਲਾਓ। ਏਦਾਂ ਅਰਦਾਸ ਕਰਕੇ ਮੱਥਾ ਟੇਕਿਆ ਹੈ।
ਬੰਟੇ ਓ ਸਕਲ ਨਰਨ ਕੇ ਮਾਈ,
ਕੜਾ ਪ੍ਰਸ਼ਾਦ ਜੀ ਦੀ ਦੇਗ ਅਰਦਾਸ ਕਰਨ ਤੋਂ ਬਾਅਦ ਸਾਰੀ ਸੰਗਤ ਵਿਚ ਵਰਤਾਈ ਗਈ ਹੈ।
ਆਨੰਦ ਸਮੇਤ ਤ੍ਰਿਪਤੋ ਏ ਖਾਈ,
ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਆਪ ਵੀ ਕੜਾ ਪ੍ਰਸ਼ਾਦ ਦੀ ਦੇਗ ਲਈ ਹੈ, ਧੰਨ ਕਲਗੀਧਰ ਮਹਾਰਾਜ ਜੀ ਨੇ ਔਰ ਬਾਕੀ ਸਭ ਸੰਗਤਾਂ ਨੇ ਬੜੀ ਪ੍ਰਸੰਨਤਾ ਦੇ ਨਾਲ ਦੇਗ ਦਾ ਪ੍ਰਸ਼ਾਦ ਮੂੰਹ ਚ ਪਾਇਆ ਹੈ।
ਸਭ ਸਥਾਨ ਕੇ ਦਰਸ਼ਨ ਕਰੇ,
ਸਤਿਗੁਰਾਂ ਦੇ ਜਿੰਨੇ ਵੀ ਅਸਥਾਨ ਸ੍ਰੀ ਕੀਰਤਪੁਰ ਸਾਹਿਬ ਦੇ ਵਿਚ ਹਨ, ਸਾਰਿਆਂ ਨੇ ਦਰਸ਼ਨ ਕੀਤੇ। ਜੈਸੇ ਸਾਧ ਸੰਗਤ ਜੀ ਸ੍ਰੀ ਕੀਰਤਪੁਰ ਸਾਹਿਬ ਵਿਚ ਗੁਰੂ ਨਾਨਕ ਸਾਹਿਬ ਜੀ ਦਾ ਅਸਥਾਨ ਚਰਨ ਕਮਲ ਸਾਹਿਬ, ਜਿੱਥੇ ਮਹਾਰਾਜ ਬਹੁਤ ਲੰਮਾ ਸਮਾਂ ਕੀਰਤਨ ਬੈਠ ਕੇ ਕੀਤਾ ਹੈ। ਉਸ ਤੋਂ ਅਗਲੇ ਪਾਸੇ ਸੀਸ ਮਹਿਲ ਅਸਥਾਨ ਹੈ, ਜਿੱਥੇ ਮਹਾਰਾਜ ਸੱਤਵੇਂ ਪਾਤਸ਼ਾਹ ਨੇ ਅਵਤਾਰ ਧਾਰਿਆ। ਉਸੇ ਸੀਸ ਮਹਿਲ ਦੇ ਵਿਚ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਅੱਠਵੇਂ ਪਾਤਸ਼ਾਹ ਨੇ ਅਵਤਾਰ ਧਾਰਿਆ। ਦੋ ਗੁਰੂਆਂ ਸਾਹਿਬਾਂ ਦਾ ਜਨਮ ਅਸਥਾਨ ਹੈ। ਉਸ ਅਸਥਾਨ ਦੇ ਬੈਕ ਸਾਈਡ ਤੇ ਹਰਿਮੰਦਰ ਸਾਹਿਬ ਹੈ। ਹਰਿਮੰਦਰ ਸਾਹਿਬ ਦੇ ਸਾਹਮਣੇ ਤਖ਼ਤ ਸ੍ਰੀ ਕੋਟ ਸਾਹਿਬ ਹੈ। ਜਿਵੇਂ ਗੁਰੂ ਹਰਗੋਬਿੰਦ ਸਾਹਿਬ ਅੰਮ੍ਰਿਤਸਰ ਚ ਹਰਿਮੰਦਰ ਸਾਹਿਬ ਕੀਰਤਨ ਸੁਣਦੇ ਸੀ ਤੇ ਦੀਵਾਨ ਅਕਾਲ ਤਖ਼ਤ ਤੇ ਲਾਂਦੇ ਸੀ। ਜਦੋਂ 1634 ਵਿਚ ਕੀਰਤਪੁਰ ਸਾਹਿਬ ਆ ਗਏ, ਸੇਮ ਉਸੇ ਤਰ੍ਹਾਂ ਹਰਿਮੰਦਰ ਸਾਹਿਬ ਬਣਾਇਆ ਤੇ ਉਹਦੇ ਸਾਹਮਣੇ ਅਕਾਲ ਤਖ਼ਤ ਦੀ ਤਰ੍ਹਾਂ ਤਖ਼ਤ ਕੋਟ ਸਾਹਿਬ ਬਣਾਇਆ। ਹਰਿਮੰਦਰ ਸਾਹਿਬ ਚ ਕੀਰਤਨ ਸੁਣਨਾ ਤੇ ਤਖ਼ਤ ਕੋਟ ਸਾਹਿਬ ਤੇ ਜਾ ਕੇ ਢਾਡੀਆਂ ਤੋਂ ਵਾਰਾਂ ਸੁਣਨੀਆਂ। ਉਹੀ ਅੰਮ੍ਰਿਤਸਰ ਦਾ ਨਕਸ਼ਾ ਇੱਥੇ ਪ੍ਰਗਟ ਕੀਤਾ। ਫਰਕ ਇੰਨਾ ਵੀ ਉੱਥੇ ਸਰੋਵਰ ਵਿਚ ਹਰਿਮੰਦਰ ਸਾਹਿਬ, ਇੱਥੇ ਬਿਨਾਂ ਸਰੋਵਰ ਦੇ ਹੈ। ਤੁਸੀਂ ਜਾ ਕੇ ਕੀਰਤਪੁਰ ਸਾਹਿਬ ਦਰਸ਼ਨ ਕਰੋ, ਉੱਥੇ ਵੀ ਤਖ਼ਤ ਹੈ ਗੁਰੂ ਸਾਹਿਬ ਦਾ ਜਿਹੜਾ ਨਾਮ ਹੈ ਕੋਟ ਸਾਹਿਬ, ਤਖ਼ਤ ਸ੍ਰੀ ਕੋਟ ਸਾਹਿਬ। ਸੱਤਵੇਂ ਪਾਤਸ਼ਾਹ ਨੂੰ ਉਸੇ ਜਗ੍ਹਾ ਤੇ ਗੁਰਿਆਈ ਮਿਲੀ ਸੀ, ਤਖ਼ਤ ਸ੍ਰੀ ਕੋਟ ਸਾਹਿਬ। ਅੱਠਵੇਂ ਪਾਤਸ਼ਾਹ ਨੂੰ ਵੀ ਉੱਥੇ ਹੀ ਗੁਰਿਆਈ ਦਾ ਤਿਲਕ ਹੋਇਆ ਸੀ, ਤਖ਼ਤ ਸ੍ਰੀ ਕੋਟ ਸਾਹਿਬ। ਇਹ ਅਸਥਾਨ ਦੇ ਲਾਗੇ ਹੋਰ ਇੱਕ ਮਾਤਾ ਦਾ ਅਸਥਾਨ ਹੈ, ਮਾਤਾ ਰੂਪ ਕੌਰ ਜੀ ਦਾ। ਫਿਰ ਬਾਬਾ ਗੁਰਦਿੱਤਾ ਜੀ ਦਾ ਡੇਰਾ ਬਹੁਤ ਵੱਡਾ ਅਸਥਾਨ ਹੈ ਪਹਾੜ ਦੇ ਉੱਤੇ, ਉਹਦੇ ਲਾਗੇ ਹੀ ਜਿੱਥੋਂ ਮਹਾਰਾਜ ਨੇ ਤੀਰ ਚਲਾਇਆ ਉਹ ਵੀ ਅਸਥਾਨ ਹੈ। ਸਾਈ ਬੁੱਢਣ ਸ਼ਾਹ ਦਾ ਅਸਥਾਨ ਪਰਲੇ ਪਾਸੇ ਹੈ। ਕੀਰਤਪੁਰ ਸਾਹਿਬ ਵਿਚ ਪਤਾਲਪੁਰ ਯਾਦਕ, ਇਹ ਕਈ ਪਾਵਨ ਪਵਿੱਤਰ ਗੁਰਧਾਮ ਹਨ। ਸਾਰਿਆਂ ਦੀ ਯਾਤਰਾ ਸ੍ਰੀ ਕਲਗੀਧਰ ਜੀ ਮਹਾਰਾਜ ਨੇ ਕੀਤੀ ਹੈ।
ਬਹੁਰ ਗਮਨ ਕਰ ਗਿਰ ਸਿਰ ਚੜੇ,
ਸਾਰੇ ਸਥਾਨਾਂ ਤੇ ਜਸ਼ਨ ਕਰਕੇ ਫਿਰ ਪਹਾੜ ਦੀ ਚੋਟੀ ਤੇ ਚੜੇ ਹਨ।
ਤਾਏ ਕੋਥਲ ਜਾਏ ਨਿਹਾਰਾ,
ਆਪਣੇ ਤਾਇਆ ਜੀ ਧੰਨ ਧੰਨ ਬਾਬਾ ਗੁਰਦਿੱਤਾ ਦੀਨ ਦੁਨੀ ਦਾ ਟਿੱਕਾ, ਜੋ ਵਰ ਮੰਗਿਆ ਸੋ ਵਰ ਦਿੱਤਾ। ਸੱਚੇ ਪਾਤਸ਼ਾਹ ਮਹਾਰਾਜ ਛੇਵੇਂ ਪਾਤਸ਼ਾਹ ਦੇ ਵੱਡੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ ਗੁਰੂ ਕਲਗੀਧਰ ਦੇ ਜੀ ਤਾਇਆ ਲੱਗਦੇ ਹਨ। ਉਹਨਾਂ ਦਾ ਸਥਾਨ ਜਾ ਕੇ ਕਲਗੀਧਰ ਜੀ ਨੇ ਵੇਖਿਆ ਹੈ, ਦਰਸ਼ਨ ਕੀਤੇ ਹਨ।
ਕਰ ਬੰਧਨ ਥਿਰ ਵੈ ਤਿਸ ਬਾਰਾ,
ਉਸ ਸਥਾਨ ਤੇ ਜਾ ਕੇ ਵੀ ਤਾਇਆ ਜੀ ਨੂੰ ਯਾਦ ਕੀਤਾ ਹੈ, ਮੱਥਾ ਟੇਕਿਆ, ਨਮਸਕਾਰ ਕੀਤੀ ਹੈ। ਬਾਬਾ ਗੁਰਦਿੱਤਾ ਜੀ ਦੇ ਦੇਹਰਾ ਸਾਹਿਬ ਤੇ ਜਾ ਕੇ
ਦਿਨ ਬਹੁ ਚੜਿਓ ਸੋ ਪੁਰ ਮੈਂ ਆਏ,
ਹੁਣ ਚੰਗੀ ਦੁਪਹਿਰ ਹੋ ਗਈ ਹੈ, ਪ੍ਰਸ਼ਾਦੇ ਦਾ ਟਾਈਮ ਹੋ ਗਿਆ ਦੁਪਹਿਰ ਦਾ। ਸਿੱਖਾਂ ਨੇ ਬੇਨਤੀ ਕੀਤੀ ਗਰੀਬ ਨਵਾਜ, ਹੁਣ ਮਹਿਲਾਂ ਵਿਚ ਚਲੋ। ਬਾਬਾ ਸੂਰਜਮਲ ਜੀ ਦਾ ਉੱਥੇ ਘਰ ਹੈ ਸੀਸ ਮਹਿਲ ਦੇ ਵਿਚ, ਉੱਥੇ ਚਲੋ। ਤਾਂ ਦਿਨ ਚੜੇ ਤੇ ਮਹਾਰਾਜ ਕਲਗੀਧਰ ਜੀ ਦੁਪਹਿਰ ਹੋਣ ਤੇ ਵਾਪਸ ਆਪਣੇ ਤਾਇਆ ਜੀ ਦੇ ਘਰ ਆ ਗਏ ਹਨ।
ਅਚਵ ਆਹਾਰ ਸੁਆਦ ਤ੍ਰਿਪਤਾਏ,
ਸਵਾਦਿਸ਼ਟ ਲੰਗਰ ਤਿਆਰ ਕੀਤਾ ਬਾਬਾ ਸੂਰਜਮਲ ਜੀ ਦੇ ਪਰਿਵਾਰ ਦੇ ਸੋਢੀ ਸਾਹਿਬਜ਼ਾਦਿਆਂ ਨੇ, ਤਾਈ ਮਹਾਰਾਜ ਦਸਵੇਂ ਪਾਤਸ਼ਾਹ ਦੀ ਮਾਤਾ ਖੇਮ ਕੌਰ, ਮਾਤਾ ਗੁਜਰੀ ਦੀ ਜਠਾਣੀ, ਉਨ੍ਹਾਂ ਨੇ ਆਪਣੀ ਦੇਖ ਰੇਖ ਵਿਚ ਲੰਗਰ ਤਿਆਰ ਕਰਵਾਇਆ ਹੈ, ਸਭ ਨੇ ਛਕਿਆ ਹੈ।
ਅਪਰ ਸਥਲਪੁਰ ਮੈਂ ਸ਼ੁਭ ਜੇਈ,
ਹੋਰ ਕੀਰਤਪੁਰ ਸਾਹਿਬ ਸੋਹਣੀਆਂ ਸੋਹਣੀਆਂ ਸੁੰਦਰ ਜਗ੍ਹਾ ਹਨ, ਜੋ
ਅਵਲੋਕੇ ਫਿਰ ਕਰ ਸਭ ਤੇਈ,
ਉਨ੍ਹਾਂ ਸਾਰੇ ਸੁੰਦਰ ਧਰਮ ਸਥਾਨਾਂ ਦੇ ਕਲਗੀਧਰ ਜੀ ਨੇ ਦਰਸ਼ਨ ਕੀਤੇ ਹਨ।
ਅਨਕ ਪਾਤ ਕੀ ਬਾਤਨ ਕਰਤੇ,
ਅਨੇਕਾਂ ਪ੍ਰਕਾਰ ਦੇ ਬਚਨ ਮਹਾਰਾਜ ਕੀਰਤਪੁਰ ਸਾਹਿਬ ਦੀ ਸੰਗਤ ਨਾਲ ਵੀ ਕਰਦੇ, ਬੜੀ ਰੁਚੀ ਨਾਲ ਆਪਣੇ ਬਜੁਰਗਾਂ ਦੇ ਸਥਾਨਾਂ ਦੇ ਦਰਸ਼ਨ ਕਰਦੇ।
ਸੰਗ ਗੁਰੂ ਦਿਖਰਾਵਤ ਫਿਰਤੇ,
ਨਗਰ ਨਿਵਾਸੀ ਵੀ ਬੜੀ ਸ਼ਰਧਾ ਨਾਲ ਮਹਾਰਾਜ ਜੀ ਨੂੰ ਦੱਸਦੇ ਫਿਰਦੇ, ਮਹਾਰਾਜ ਇਹ ਸਥਾਨ ਛੇਵੇਂ ਪਾਤਸ਼ਾਹ ਦਾ ਹੈ, ਇਹ ਸੱਤਵੇਂ ਪਾਤਸ਼ਾਹ ਦਾ ਹੈ, ਇੱਥੇ ਮਹਾਰਾਜ ਨੇ ਇਹ ਕੌਤਕ ਕੀਤਾ, ਇੱਥੇ ਸਤਿਗੁਰਾਂ ਨੇ ਆ, ਕਿਉਂਕਿ ਕੀਰਤਪੁਰ ਸਾਹਿਬ ਦੀ ਧਰਤੀ ਨੂੰ ਤਾਂ ਛੇਵੇਂ ਪਾਤਸ਼ਾਹ ਔਰ ਸੱਤਵੇਂ ਪਾਤਸ਼ਾਹ ਨੇ, ਅੱਠਵੇਂ ਪਾਤਸ਼ਾਹ ਨੇ, ਨੌਵੇਂ ਪਾਤਸ਼ਾਹ ਨੇ, ਦਸਵੇਂ ਪਾਤਸ਼ਾਹ ਨੇ ਬਹੁਤ ਹੀ ਮਾਣ ਦਿੱਤਾ ਹੋਇਆ। ਇਹ ਸਾਰੀ ਧਰਤੀ ਜਿੰਨੀ ਵੀ ਪਹਾੜਾਂ ਦੀ ਹੈ, ਰੋਪੜ ਤੋਂ ਲੈ ਕੇ ਤੁਸੀਂ ਨੈਣਾ ਦੇਵੀ ਵੱਲ ਚਲੇ ਜਾਓ, ਭਾਵੇਂ ਨੰਗਲ ਵੱਲ ਚਲੇ ਜਾਓ, ਭਾਵੇਂ ਨਾਲਾਗੜ੍ਹ ਵਾਲੇ ਪਾਸੇ ਚਲੇ ਜਾਓ, ਪਿੰਡਾਂ ਵਿਚ ਗੁਰਧਾਮ ਗੁਰਸਥਾਨ ਬਹੁਤ ਮਿਲਦੇ ਹਨ। ਕਿਤੇ ਪਾਤਸ਼ਾਹ ਸੈਰ ਕਰਨ ਗਏ, ਕਿਤੇ ਸ਼ਿਕਾਰ ਖੇਡਣ ਗਏ, ਕਿਤੇ ਕਿਸੇ ਦੇ ਬੁਲਾਵੇ ਸੱਦੇ ਤੇ ਗਏ, ਕਿਤੇ ਸਿੰਘ ਸ਼ਹੀਦਾਂ ਸਿੰਘਾਂ ਨੇ ਜਾ ਕੇ ਜੰਗ ਯੁੱਧ ਕੀਤੇ, ਉਹ ਸਾਰਾ ਜਿਹੜਾ ਸਾਧ ਸੰਗਤ ਦੀ ਉਹ ਇਲਾਕਾ ਹੈ ਉਹਦਾ ਚੱਪਾ ਚੱਪਾ ਪਵਿੱਤਰ ਹੋ ਚੁੱਕਾ ਹੈ। ਕੀਰਤਪੁਰ ਸਾਹਿਬ ਦੀ ਧਰਤੀ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸੰਗਤਾਂ ਪ੍ਰੇਮੀ ਜਨ ਦੱਸ ਰਹੇ ਹਨ,
ਸਭ ਦਿਨ ਚਾਵ ਸਮੇਤ ਬਿਤਾਇਓ।
ਸਾਰਾ ਦਿਨ ਬੜੇ ਚਾਹ ਨਾਲ ਬੜੇ ਉਤਸ਼ਾਹ ਨਾਲ ਮਹਾਰਾਜ ਦਸਵੇਂ ਪਾਤਸ਼ਾਹ ਦਰਸ਼ਨ ਮੇਲੇ ਕਰਦੇ ਰਹੇ। ਬੜੀ ਖੁਸ਼ੀ ਨਾਲ ਉਹ ਦਿਨ ਬਤੀਤ ਹੋਇਆ।
ਦਰਸ਼ਨ ਕਰ ਸਭ ਪੁਰ ਹਰ ਖਾਇਓ।
ਨਗਰ ਦੇ ਦਰਸ਼ਨ ਕਰਕੇ ਮਹਾਰਾਜ ਖੁਸ਼ ਹੋਏ, ਮਹਾਰਾਜ ਦੇ ਦਰਸ਼ਨ ਕਰਕੇ ਨਗਰ ਨਿਵਾਸੀ ਖੁਸ਼ ਹੋਏ। ਸੰਗਤਾਂ ਨੂੰ ਵੀ ਬੜਾ ਮਨਮੋਹਣਾ ਸਰੂਪ ਮਹਾਰਾਜ ਛੇਵੇਂ ਦਸਵੇਂ ਪਾਤਸ਼ਾਹ ਦਾ, ਜੋ ਉਹਨਾਂ ਨੇ ਕਦੀ ਪੁਰਾਣੇ ਬਜ਼ੁਰਗਾਂ ਨੇ ਵੇਖਿਆ ਸੀ, ਧੰਨ ਗੁਰੂ ਹਰਿਰਾਏ ਸਾਹਿਬ ਜੀ ਦਾ ਸੁੰਦਰ ਸਰੂਪ ਵੇਖਿਆ ਸੀ, ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਬਾਲਾ ਪ੍ਰੀਤਮ ਦਾ ਸਰੂਪ ਵੇਖਿਆ ਸੀ, ਉਹਨਾਂ ਨੂੰ ਅੱਜ ਸਤਿਗੁਰੂ ਕਲਗੀਧਰ ਮਹਾਰਾਜ ਦੇ ਵੀ ਉਸੇ ਤਰ੍ਹਾਂ ਹੀ ਦਰਸ਼ਨ ਹੋ ਰਹੇ ਨੇ।
ਨਿਸ ਬਿਸਰਾਮ ਕਰਿਓ ਸਭ ਕਾਹੂ।
ਸ੍ਰੀ ਕੀਰਤਪੁਰ ਸਾਹਿਬ ਫਿਰ ਰਾਤ ਪਈ ਹੈ, ਸਭ ਨੇ ਇੱਥੇ ਵਿਸਰਾਮ ਕੀਤਾ ਹੈ।
ਭਇਓ ਆਨੰਦ ਪਿਖ ਘਰ ਘਰ ਮਾਹੂ।
ਘਰ ਘਰ ਵਿਚ ਖੁਸ਼ੀ, ਘਰ ਘਰ ਵਿਚ ਆਨੰਦ ਖੇੜਾ, ਮਹਾਰਾਜ ਦੇ ਆਉਣ ਦੀ ਸਭ ਨੂੰ ਖੁਸ਼ੀ ਹੈ। ਧੰਨ ਧੰਨ ਹਮਾਰੇ ਭਾਗ, ਘਰ ਆਇਆ ਫਿਰ ਮੇਰਾ, ਸੋਹੇ ਬੰਕ ਦੁਆਰ ਸਗਲਾ ਬਨਹਰਾ। ਸ੍ਰੀ ਕੀਰਤਪੁਰ ਸਾਹਿਬ ਦੇ ਵਿਚ ਹਰ ਇਕ ਘਰ ਵਿਚ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ।
ਭਾਈ ਪੋਰ ਪ੍ਰਭ ਸੋਚ ਸ਼ਨਾਨੇ।
ਅੰਮ੍ਰਿਤ ਵੇਲਾ ਹੋਇਆ, ਮਹਾਰਾਜ ਸਵਾ ਪੈ ਰਾਤ ਰਹਿੰਦੀ ਉੱਠਣ ਦਾ ਨੇਮ ਸੀ ਕਲਗੀਧਰ ਜੀ ਦਾ, ਅੰਮ੍ਰਿਤ ਵੇਲੇ ਸੋਚ ਇਸ਼ਨਾਨ ਕੀਤਾ ਹੈ।
ਯਾਰੀ ਕੀ ਜੈ ਬਾਤ ਬਖਾਨੇ।
ਨਿਤਨੇਮ ਸਿਮਰਨ ਮਹਾਰਾਜ ਦਾ ਬਹੁਤ ਡੂੰਘਾ ਸੀ, ਅੰਤਰਮੁਖੀ ਬਿਰਤੀ ਕਰਕੇ ਬ੍ਰਹਮ ਚਿੰਤਨ ਵਿਚ ਲੀਨ ਹੋ ਜਾਣਾ, ਸੁਨ ਸਮਾਧ ਲੱਗ ਜਾਣੀ, ਦਿਨ ਚੜੇ ਮਹਾਰਾਜ ਨੇਤਰ ਖੋਲਦੇ ਸਨ। ਮਹਾਰਾਜ ਦਿਨ ਚੜੇ ਬਸਤਰ ਸ਼ਸਤਰ ਸਜਾ ਕੇ ਹੁਕਮ ਦਿੱਤਾ, ਤਿਆਰੀ ਕਰੋ, ਸ੍ਰੀ ਆਨੰਦਪੁਰ ਸਾਹਿਬ ਨੂੰ ਚਲੀਏ।
ਤਤ ਚਿਨ ਜੀਨ ਡਾਰ ਲਾਇਓ।
ਉਸੇ ਵੇਲੇ ਸੇਵਾਦਾਰ ਘੋੜੇ ਦੇ ਕਾਠੀ ਕੱਸ ਕੇ ਲੈ ਆਏ।
ਗਮਨ ਕਰਨ ਗੁਰ ਨਿਕਟ ਜਨਾਇਓ।
ਮਹਾਰਾਜ ਜੀ ਨੂੰ ਬੇਨਤੀ ਕੀਤੀ, ਮਹਾਰਾਜ ਆਪ ਜੀ ਦਾ ਘੋੜਾ ਤਿਆਰ ਹੈ, ਕਿਰਪਾ ਕਰੋ, ਚਰਨ ਪਾਓ, ਸਵਾਰੀ ਕਰੋ।
ਸੁਨ ਕਰ ਆਏ ਤੁਰੰਗਮ ਚੜੇ।
ਸੇਵਾਦਾਰ ਦੀ ਬੇਨਤੀ ਸੁਣ ਕੇ ਮਹਾਰਾਜ ਬਾਹਰ ਨਿਕਲੇ ਤੇ ਘੋੜੇ ਵੱਲ ਵੇਖਿਆ ਤੇ ਘੋੜੇ ਦੀ ਪਿੱਠ ਤੇ ਸਵਾਰ ਹੋ ਗਏ।
ਨਿਜਪੁਰ ਪਿਖਨੇ ਆਨੰਦ ਮਨ ਬੜੇ।
ਆਪਣਾ ਨਗਰ, ਆਪਣੀ ਜਨਮ ਭੂਮੀ, ਜੋ ਆਪਣੇ ਹੀ ਖਾਲਸੇ ਦੀ ਜਨਮ ਭੂਮੀ ਬਣਨੀ ਹੈ, ਵੱਡਿਆਂ ਸਤਿਗੁਰਾਂ ਦਾ ਜੋ ਅਸਥਾਨ ਹੈ, ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ, ਸ੍ਰੀ ਆਨੰਦਪੁਰ ਸਾਹਿਬ, ਉਹਨੂੰ ਵੇਖਣ ਦੇ ਲਈ ਮਨ ਦੇ ਵਿਚ ਭਾਰੀ ਉਤਸ਼ਾਹ, ਬੜਾ ਚਾਹ ਹੈ ਦਸਮ ਪਾਤਸ਼ਾਹ ਦੇ ਮਨ ਵਿਚ।
ਚੜ ਕਰ ਮਾਤੁਲ ਸੰਗ ਕਿਰਪਾਲ।
ਨਾਲ ਮਾਮਾ ਕਿਰਪਾਲ ਚੰਦ ਜੀ ਸਵਾਰ ਹੋਏ ਹਨ,
ਸੇਵਕ ਸਿੱਖ ਬ੍ਰਿੰਦ ਹੈ ਨਾਲ।
ਨਾਲ ਹੋਰ ਬੜੇ ਗੁਰਸਿੱਖ ਪਿਆਰੇ ਸੇਵਾਦਾਰ ਸ਼ਸਤਰਧਾਰੀ ਅਤੇ ਗੁਰੂ ਕੀਆਂ ਸੰਗਤਾਂ ਹਨ।
ਮਾਤ ਨਾਨਕੀ ਗੁਜਰੀ ਦੋਏ।
ਪਰਮ ਪੂਜਨੀਕ ਮਾਤਾ ਨਾਨਕੀ ਜੀ ਤੇ ਮਾਤਾ ਗੁਜਰੀ ਜੀ ਦੋਵੇਂ
ਚੜ ਸਿਆਂਦਨ ਪਰ ਗਮਨੀ ਸੋਏ।
ਰੱਥ ਤੇ ਸਵਾਰ ਹੋ ਕੇ ਨਾਲ ਚੱਲੀਆਂ ਹਨ।
ਸੁਨਤ ਆਨੰਦਪੁਰ ਨਰਨ ਆਨੰਦ।
ਉਧਰ ਸ੍ਰੀ ਆਨੰਦਪੁਰ ਸਾਹਿਬ ਵਿਚ ਪਹਿਲਾਂ ਹੀ ਖਬਰ ਪਹੁੰਚ ਚੁੱਕੀ ਆਉਣ ਦੀ ਮਹਾਰਾਜ ਦੇ। ਆਨੰਦਪੁਰ ਸਾਹਿਬ ਦੇ ਵਿਚ ਆਨੰਦ ਹੀ ਆਨੰਦ ਹੋ ਗਿਆ, ਖੁਸ਼ੀਆਂ ਹੀ ਖੁਸ਼ੀਆਂ ਹੋ ਗਈਆਂ। ਸਭ ਸੰਗਤਾਂ ਨੂੰ ਚਾਹ ਚੜ ਗਏ ਕਿ ਅੱਜ ਸਾਡੇ ਮਾਲਕ ਆ ਰਹੇ ਨੇ। ਆਨੰਦਪੁਰ ਸਾਹਿਬ ਨੂੰ ਜਿਨ੍ਹਾਂ ਨੇ ਭਾਗ ਲਾ ਦੇਣੇ ਨੇ, ਜਿਨ੍ਹਾਂ ਨੇ ਆਨੰਦਪੁਰ ਸਾਹਿਬ ਦੇ ਵਿਚ ਆਨੰਦ ਖੇੜੇ ਦੀ ਬਰਸਾਤ ਕਰ ਦੇਣੀ ਹੈ, ਉਹ ਮਾਲਕ ਆ ਰਹੇ ਨੇ। ਆਨੰਦਪੁਰ ਸਾਹਿਬ ਵਿਚ ਬੜਾ ਚਾਹ ਚੜਿਆ ਹੈ।
ਮਿਲ ਇਕ ਥਲ ਹਿਤ ਪਿਖਨ ਮੁਕੰਦ।
ਸਾਰੀਆਂ ਸੰਗਤਾਂ ਇਕ ਥਾਂ ਤੇ ਇਕੱਠੀਆਂ ਹੋ ਕੇ
ਅਨਕ ਅਪੋਰਨ ਅਰਪਨ ਕਾਰਨ
ਆਪਣੇ ਆਪਣੇ ਘਰਾਂ ਵਿਚੋਂ ਵਧੀਆ ਵਧੀਆ ਤੋਹਫੇ ਲੈ ਕੇ ਆਈਆਂ ਨੇ, ਵਧੀਆ ਵਧੀਆ ਭੇਟਾਵਾਂ ਗੁਰੂ ਸਾਹਿਬ ਨੂੰ ਦੇਣ ਵਾਸਤੇ। ਕਿਸੇ ਨੇ ਆਪਣੇ ਬਿੱਤ ਦੇ ਅਨੁਸਾਰ ਬੜਾ ਸੋਹਣਾ ਕੱਪੜਾ ਲਿਆ ਹੈ, ਮਹਾਰਾਜ ਨੂੰ ਭੇਟਾ ਕਰਾਂਗੇ। ਕਿਸੇ ਨੇ ਖੇਸ ਚਾਦਰ, ਕਿਸੇ ਨੇ ਘੋੜਾ, ਕਿਸੇ ਨੇ ਕੋਈ ਸ਼ਸਤਰ, ਕਿਸੇ ਨੇ ਕੋਈ ਖਿਡੌਣਾ, ਕਿਉਂਕਿ ਸਤਿਗੁਰਾਂ ਦੀ ਬਾਲ ਅਵਸਥਾ ਹੈ। ਜੈਸੀ ਜੈਸੀ ਕਿਸੇ ਪ੍ਰੇਮੀ ਦੀ ਭਾਵਨਾ ਬਣੀ ਹੈ, ਆਪਣੀ ਮਾਇਆ ਦਸਵੰਧ ਲੈ ਕੇ ਗੁਰੂ ਕੇ ਸਿੱਖ ਚੱਲੇ ਨੇ।
ਆਗੇ ਗਮਨੇ ਕੇਤਕ ਦੂਰ,
ਮਹਾਰਾਜ ਨੂੰ ਜੀਆਂ ਆਖਣ ਵਾਸਤੇ, ਸਵਾਗਤ ਕਰਨ ਵਾਸਤੇ ਅਨੰਦਪੁਰ ਸਾਹਿਬ ਦੀਆਂ ਸੰਗਤਾਂ ਸ਼ਬਦ ਪੜ੍ਹਦੀਆਂ ਨਿਕਲੀਆਂ ਨੇ।
ਖਰੇ ਪ੍ਰਤੀਕਤ ਆਏ ਹਦੂਰ,
ਮਹਾਰਾਜ ਨੂੰ ਉਡੀਕ ਰਹੇ ਕਿ ਮਹਾਰਾਜ ਆਉਣਗੇ ਤੇ ਅਸੀਂ ਮਹਾਰਾਜ ਦਾ ਸਵਾਗਤ ਕਰਾਂਗੇ। ਕੋਈ ਫੁੱਲਾਂ ਦੇ ਟੋਕਰੇ ਭਰ ਭਰ ਕੇ ਲਿਆਏ ਵਰਖਾ ਕਰਨ ਵਾਸਤੇ, ਕਈਆਂ ਰਣ ਸਿੰਘੇ ਚੁੱਕੇ ਵਜਾ ਕੇ ਸਵਾਗਤ ਕਰਾਂਗੇ, ਕਿਸੇ ਨੇ ਢੋਲ ਵਜਾਉਣ ਵਾਸਤੇ ਗਲ ਚ ਪਾਇਆ ਹੋਇਆ, ਕੋਈ ਤੁਰਰੀ ਤੇ ਕੋਈ ਨਫੀਰੀ ਤੇ ਕੋਈ ਪਟਾ ਤੇ ਕੋਈ ਪੜਮ ਚੁੱਕੀ ਫਿਰਦਾ ਹੈ। ਇੰਨਾ ਪਿਆਰ ਸੰਗਤਾਂ ਦੇ ਮਨਾਂ ਵਿਚ ਛਾਛਾ ਮਾਰਦਾ ਹੈ ਕਿ ਧਨ ਧਨ ਹਮਾਰੇ ਭਾਗ, ਸੁਪਨ ਚਰਿੱਤਰ ਚਿੱਤਰ ਬਾਣ ਚ ਬਣੇ ਬਚਿੱਤਰ, ਪਾਵਨ ਪਵਿੱਤਰ ਮਿੱਤਰ ਆਜ ਮੋਰੇ ਆਏ ਹੈ। ਅੱਜ ਦੀ ਘੜੀ ਭਾਗਾਂ ਵਾਲੀ ਹੈ, ਦੀਨ ਦੁਨੀਆਂ ਦੇ ਮਾਲਕ ਸਾਡੇ ਸੱਚੇ ਸਤਿਗੁਰੂ ਆਏ ਹਨ। ਐਸੀ ਭਾਵਨਾ ਨਾਲ ਗੁਰੂ ਕੇ ਸਿੱਖ ਸੱਚੇ ਪਾਤਸ਼ਾਹ ਕਲਗੀਧਰ ਜੀ ਦਾ ਸਵਾਗਤ ਕਰਨ ਲਈ ਪਹਿਲੀ ਵਾਰ ਅਨੰਦਪੁਰ ਚਰਨ ਪੈਣੇ ਮਾਲਕ ਦੇ, ਅਨੰਦਪੁਰ ਸਾਹਿਬ ਦੇ ਮਾਲਕ ਨੇ ਆਉਣਾ ਹੈ ਤੇ ਅਨੰਦਪੁਰੀ ਖੁਸ਼ੀਆਂ ਨਾਲ ਉਛਲ ਪਈ ਹੈ।
ਬੈਠੇ ਉੱਠ ਉੱਠ ਦੇਖਣ ਕਰੇ,
ਬੈਠੇ ਸਿੱਖ ਉਡੀਕਦੇ ਹੈ, ਦੋ ਕੁ ਮਿੰਟ ਬਾਅਦ ਖੜੇ ਹੋ ਕੇ ਦੇਖਣ ਲੱਗ ਜਾਂਦੇ, ਫਿਰ ਵਿਚਾਰੇ ਬਜੁਰਗ ਕਈ ਨਹੀਂ ਬਹੁਤਾ ਖਲੋ ਸਕਦੇ, ਫਿਰ ਬਹਿ ਜਾਂਦੇ ਆ। ਫਿਰ ਆਵਾਜ਼ ਆਉਂਦੀ ਏ, ਕਹਿੰਦੇ ਦੇਖੋ ਲੱਗਦਾ ਆ ਗਏ। ਫਿਰ ਬਜੁਰਗ ਉੱਠ ਕੇ ਉੱਪਰ ਦੇਖਣ ਲੱਗ ਜਾਂਦੇ ਆ। ਬੈਠੇ ਉੱਠ ਉੱਠ ਦੇਖਣ ਕਰੇ, ਕਿੰਨੀ ਕੁ ਉਨ੍ਹਾਂ ਦੀ ਭਾਵਨਾ ਹੋਣੀ ਹੈ, ਕਿੰਨੀ ਕੁ ਉਨ੍ਹਾਂ ਦੇ ਅੰਦਰ ਸ਼ਰਧਾ ਹੋਣੀ ਹੈ, ਕਿੰਨਾ ਕੁ ਉਨ੍ਹਾਂ ਗੁਰਸਿੱਖਾਂ ਦੇ ਅੰਦਰ ਪਿਆਰ ਠਾਠਾ ਮਾਰਦਾ ਹੋਏਗਾ, ਅੰਦਾਜ਼ਾ ਲਾਓ। ਹਾਂਜੀ,
ਅਦਕ ਪ੍ਰੇਮ ਕੋ ਸਾਬੋਰ ਤਰੇ,
ਸਭ ਦੇ ਅੰਦਰ ਪਿਆਰ ਹੈ। ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਕੁੱਲ ਦੁਨੀਆਂ ਨੂੰ ਪਿਆਰ ਵੰਡਣ ਆਏ ਹਨ। ਸਾਧ ਸੰਗਤ ਜੀ, ਰੂਪ ਮਹਾਰਾਜ ਦਸਵੇਂ ਪਾਤਸ਼ਾਹ ਦਾ ਬੜਾ ਤੇਜਸਵੀ ਹੈ, ਪ੍ਰਚੰਡ ਹੈ, ਵੀਰਰਸੀ ਹੈ, ਸ਼ਸਤਰਧਾਰੀ ਯੋਧੇ ਅਵਤਾਰੀ, ਵੀਰ ਰਸ ਦਾ ਅਵਤਾਰ ਅਕਾਲ ਪੁਰਖ ਪਰਮੇਸ਼ਰ ਦੀ ਜਿੰਨੀ ਵਾਹਿਗੁਰੂ ਦੀ ਵੀਰ ਰਸ ਵਾਲੀ ਸ਼ਕਤੀ ਹੈ ਨਾ, ਉਹ ਦਸਵੇਂ ਪਾਤਸ਼ਾਹ ਮਹਾਰਾਜ ਲੈ ਕੇ ਆਏ ਹਨ। ਪਰ ਪਿਆਰ ਦੀ ਸ਼ਕਤੀ ਵੀ ਘੱਟ ਛੱਡ ਕੇ ਨਹੀਂ ਆਏ, ਉਹ ਵੀ ਨਾਲ ਲੈ ਕੇ ਆਏ। ਜਿੱਥੇ ਪ੍ਰਚੰਡ ਰੂਪ ਹੈ ਮਹਾਰਾਜ ਦਾ ਵੀਰ ਰਸ ਦਾ, ਉਥੇ ਪ੍ਰੇਮ ਦੀ ਵੀ ਮੂਰਤੀ ਹਨ। ਹਰ ਇੱਕ ਇਨਸਾਨ ਦੁਸ਼ਮਣ ਵੀ ਜੇ ਸਾਹਮਣੇ ਆਇਆ ਤੇ ਉਹਨੂੰ ਵੀ ਪ੍ਰੇਮ ਦੀ ਫਾਈ ਚ ਬੰਨ ਲਿਆ ਹੈ। ਆਖੋ ਸ੍ਰੀ ਵਾਹਿਗੁਰੂ। ਉਹ ਸੈਦੇ ਖਾਂ ਆਇਆ ਸੀ ਦਿੱਲੀ ਤੋਂ, ਸਿਰ ਵੱਢ ਕੇ ਲਿਆਵਾਂਗਾ ਦਸਵੇਂ ਪਾਤਸ਼ਾਹ ਦਾ ਇਨਾਮ ਲਵਾਂਗਾ, ਤੇ ਕਲਗੀਧਰ ਦਾ ਮੁਰੀਦ ਬਣ ਗਿਆ ਸੀ ਦਰਸ਼ਨ ਕਰਕੇ, ਐਸੀ ਪ੍ਰੇਮ ਦੀ ਡੋਰ ਚ ਬੰਨ ਲਿਆ ਸੀ। ਉਹ ਮਹਾਰਾਜ ਦਸਵੇਂ ਪਾਤਸ਼ਾਹ, ਉਹ ਕਲਗੀਆਂ ਵਾਲੇ ਦੀਨ ਦੁਨੀਆਂ ਦੇ ਵਾਲੀ, ਜਿਨ੍ਹਾਂ ਦੇ ਕੋਲ ਪਿਆਰ ਵੀ ਹੈ ਤਲਵਾਰ ਵੀ ਹੈ, ਅੱਜ ਅਨੰਦਪੁਰ ਸਾਹਿਬ ਆ ਰਹੇ ਨੇ। ਅਨੰਦਪੁਰੀ ਉਡੀਕਾਂ ਕਰ ਰਹੀ ਹੈ ਤੇ ਸਦਰਾਂ ਦੇ ਨਾਲ ਸਿੱਖ ਆਪਣੀਆਂ ਪਲਕਾਂ ਵਿਛਾਈ ਬੈਠੇ ਨੇ।
ਕੀਰਤਪੁਰ ਤੇ ਗੁਰੂ ਸਿਧਾਰੇ,
ਸ੍ਰੀ ਕੀਰਤਪੁਰ ਸਾਹਿਬ ਜੀ ਤੋਂ ਮਹਾਰਾਜ ਤੁਰ ਪਏ ਹਨ।
ਪਹੁੰਚੇ ਸਤਦਰਵ ਕੇਰ ਕਿਨਾਰੇ,
ਤੁਰਦੇ ਤੁਰਦੇ ਦਰਿਆ ਦੇ ਕਿਨਾਰੇ ਵੱਲ ਚਲੇ ਗਏ ਨੇ।
ਨਿਰਮਲ ਨੀਰ ਹੇਰ ਹਰ ਖਾਏ,
ਹੁਣ ਤਾਂ ਸੜਕਾਂ ਬਣ ਗਈਆਂ ਨੇ, ਰਸਤੇ ਹੋਰ ਹੋ ਗਏ ਨੇ, ਪਹਿਲਾਂ ਹੋਰ ਸਨ। ਦਰਿਆ ਦਾ ਕਿਨਾਰਾ ਮਹਾਰਾਜ ਪਹੁੰਚੇ ਨੇ ਜਾ ਕੇ, ਤੇ ਉਥੇ ਸੱਚੇ ਪਾਤਸ਼ਾਹ ਨਿਰਮਲ ਜਲ ਨੀਲਾ ਨੀਲਾ ਸਤਲੁਜ ਦਾ ਪਾਣੀ ਵੇਖਿਆ ਹੈ।
ਸਿੰਧ ਗਾਮਨੀ ਸਦਾ ਬਹਾਏ,
ਇਹ ਸਿੰਧ ਗਾਮਨੀ ਨਦੀ, ਨਦੀਆਂ ਕਈ ਕਿਸਮ ਦੀਆਂ ਹੁੰਦੀਆਂ, ਪਰ ਕੁਝ ਸਿੰਧ ਗਾਮਨੀ ਨਦੀਆਂ ਹੁੰਦੀਆਂ। ਸਿੰਧ ਗਾਮਨੀ ਉਹ ਨਦੀਆਂ ਹੁੰਦੀਆਂ ਜਿਹੜੀਆਂ ਸਿੱਧੀਆਂ ਸਮੁੰਦਰ ਚ ਜਾ ਕੇ ਪੈਂਦੀਆਂ ਹਨ। ਛੋਟੀਆਂ ਨਦੀਆਂ ਉਹ ਹੁੰਦੀਆਂ ਜਿਹੜੀਆਂ ਰਸਤੇ ਦੀ ਕਈ ਖਤਮ ਹੋ ਜਾਂਦੀਆਂ, ਕਈ ਵੱਡੇ ਦਰਿਆਵਾਂ ਚ ਰਲ ਜਾਂਦੀਆਂ। ਸਤਲੁਜ ਜਿਹੜਾ ਹੈ ਇਹ ਸਿੰਧ ਗਾਮਨੀ ਕੋ ਆਉਂਦਾ ਹੈ, ਕਿਉਂਕਿ ਵੱਡੇ ਦਰਿਆ ਹਨ ਹਿੰਦੁਸਤਾਨ ਦੇ, ਗੰਗਾ, ਬ੍ਰਹਮਪੁੱਤਰ, ਜਮੁਨਾ, ਤੇ ਇਸੇ ਤਰ੍ਹਾਂ ਹੀ ਸਾਧ ਸੰਗਤ ਜੀ ਸਤਲੁਜ, ਰਾਵੀ, ਬਿਆਸ, ਜੇਹਲਮ, ਚਨਾਬ, ਸਿੰਧੂ, ਇਹ ਦਰਿਆ ਵੱਡੇ ਦਰਿਆ ਹਨ। ਉਹਨਾਂ ਦਰਿਆਵਾਂ ਵਿਚ ਇਹ ਸਤਲੁਜ ਹੈ, ਬੜਾ ਪਵਿੱਤਰ, ਮਹਾਨ ਪਵਿੱਤਰ ਦਰਿਆ ਹੈ। ਕਲਗੀਧਰ ਜੀ ਨੇ ਅੰਮ੍ਰਿਤ ਛਕਾਉਣ ਵੇਲੇ ਜਿਹੜਾ ਜਲ ਬਾਟੇ ਚ ਪਾਇਆ ਸੀ ਸਤਲੁਜ ਤੋਂ ਮੰਗਾ ਕੇ ਪਾਇਆ ਸੀ। ਇਹਦੀ ਵਿਸ਼ੇਸ਼ਤਾ ਜਾਣ ਕੇ ਸਤਿਗੁਰਾਂ ਨੇ ਕੌਤਕ ਕੀਤਾ ਸੀ। ਆਪਣੀ ਬਾਣੀ ਚ ਵੀ ਇਹਦਾ ਜ਼ਿਕਰ ਕਰਦੇ ਤੀਰ ਸ਼ਤਦਰਵ ਗ੍ਰੰਥ ਸੁਧਾਰਾ। ਤੀਰ ਕਹਿੰਦੇ ਨੇ ਕੰਡੇ ਨੂੰ, ਸ਼ਤਦਰਵ ਕਹਿੰਦੇ ਸੌ ਧਾਰਾ ਵਾਲਾ, ਸਤਲੁਜ ਸਤਲੁਜ ਦਾ ਮਤਲਬ ਵੀ ਸੌ ਧਾਰਾ ਵਾਲਾ ਹੈ ਪੰਜਾਬੀ ਚ ਸਤਲੁਜ ਕਹਿੰਦੇ। ਵੈਸੇ ਸੰਸਕ੍ਰਿਤ ਅਸਲੀ ਨਾਮ ਸ਼ਤਦਰਵ ਹੈ। ਸ਼ਤਦਰਵ ਦਾ ਸੌ ਧਾਰਾ ਜਿਸ ਦੀਆਂ ਵਗੀਆਂ ਸਨ। ਉਹ ਵੱਡਾ ਦਰਿਆ, ਉਹਦਾ ਨਿਰਮਲ ਜਲ ਪਹਿਲੀ ਵਾਰ ਦਸਵੇਂ ਪਾਤਸ਼ਾਹ ਨੇ ਤੱਕਿਆ ਹੈ। ਹਾਂਜੀ,
ਆਵਤ ਦੇਖ ਦੂਰੇ ਅਸਵਾਰੀ,
ਜਿਹੜੀ ਕਲਗੀਧਰ ਜੀ ਦੀ ਅਸਵਾਰੀ ਦੂਰੋਂ ਆਉਂਦੀ ਦੇਖ ਕੇ,
ਬੁੱਧਤ ਬ੍ਰਿੰਦ ਨਰ ਚਲੇ ਅਗਾਰੀ,
ਸਾਰੀਆਂ ਸੰਗਤਾਂ ਆਨੰਦਪੁਰ ਦੀਆਂ ਜੋ ਖੜੀਆਂ ਸਨ ਤੁਰ ਪਈਆਂ ਅੱਗੇ,
ਅਦਕ ਉਮਾਹਤ ਪਹੁੰਚੇ ਆਈ,
ਬੜੀ ਉਤਸ਼ਾਹ ਭਾਵਨਾ ਸ਼ਰਧਾ ਨਾਲ ਉਮਾਹ ਨਾਲ ਤੁਰ ਪਏ ਤੇ ਸ਼ਬਦ ਪੜ੍ਹਦੇ, ਆਓ ਜੀ ਤੂੰ ਆਓ ਹਮਾਰੇ, ਹਰ ਜਾ ਸਰਵਣ ਸੁਣਾਵਣਾ, ਤੁਧ ਆਵਤ ਮੇਰਾ ਮਨ ਤਨ ਹਰਿਆ, ਹਰ ਜਾ ਤੁਮ ਸੰਗ ਗਾਵਣਾ। ਏਦਾਂ ਦੇ ਸ਼ਬਦ ਪੜ੍ਹਦੇ ਹੋਏ ਸਿੱਖ ਤੁਰ ਪਏ।
ਬਾਲ ਬੈਸ ਅਵਲੋਕ ਗੁਸਾਈ,
ਸ੍ਰੀ ਕਲਗੀ ਧਰਮਾ ਰਾਜ ਦੀ ਬਾਲ ਅਵਸਥਾ ਹੈ। ਇੰਨੇ ਸੋਹਣੇ ਇੰਨੇ ਸੁੰਦਰ ਸਰੂਪ ਦੇ ਮਾਲਕ ਹਨ,
ਚਰਨ ਕਮਲ ਪਰ ਸੀਸ ਨਿਵਾਏ,
ਸੰਗਤਾਂ ਦਰਸ਼ਨ ਕਰਦੀਆਂ ਹੀ ਨਿਹਾਲ ਹੋ ਗਈਆਂ। ਆਨੰਦਪੁਰ ਵਾਸੀਆਂ ਨੇ ਆਪਣਾ ਮੱਥਾ ਗੁਰੂ ਕਲਗੀਧਰ ਦੇ ਚਰਨ ਕਮਲਾਂ ਤੇ ਰੱਖਿਆ, ਨਮਸਕਾਰਾਂ ਕੀਤੀਆਂ ਹਨ, ਮੱਥਾ ਟੇਕਿਆ ਹੈ।
ਬ੍ਰਿੰਦ ਅਪੋਰਨ ਕੋ ਅਰ ਪਾਏ,
ਆਪਣੀਆਂ ਆਪਣੀਆਂ ਭੇਟਾਵਾਂ ਗੁਰੂ ਮਹਾਰਾਜ ਦੇ ਚਰਨਾਂ ਚ ਅਰਪਣ ਕੀਤੀਆਂ ਹਨ।
ਕੁਸ਼ਲ ਪ੍ਰਸ਼ਨ ਸਭ ਸੋ ਗੁਰ ਕਰੇ,
ਸਤਿਗੁਰੂ ਜੀ ਕਲਗੀਧਰ ਮਹਾਰਾਜ ਬੜੇ ਮਰਜ਼ਾਦਾ ਪੁਰਸ਼ੋਤਮ ਹਨ। ਪਹਿਲਾਂ ਸਭ ਦਾ ਹਾਲ ਚਾਲ ਪੁੱਛਿਆ। ਇਸ ਇੱਕ ਤਹਿਜੀਬ ਹੈ, ਇੱਕ ਤਰੀਕਾ ਹੈ, ਸਲੀਕਾ ਹੈ। ਵੱਡੇ ਮਹਾਂਪੁਰਸ਼ ਜਦੋਂ ਵੀ ਕਿਸੇ ਨੂੰ ਮਿਲਦੇ ਹੈ, ਅਗਲਾ ਫਤਿਹ ਬੁਲਾਉਂਦਾ, ਉਹਦਾ ਸੁੱਖ ਸ਼ਾਂਤ ਪੁੱਛਦੇ ਹੈ, ਭਾਈ ਪਰਿਵਾਰ ਠੀਕ ਹੈ, ਸਰੀਰ ਠੀਕ ਹੈ। ਇੱਦਾਂ ਸਤਿਗੁਰਾਂ ਨੇ ਸਭ ਦਾ ਹਾਲ ਚਾਲ ਪੁੱਛਿਆ ਹੈ।
ਕਿਰਪਾ ਆਪ ਕੀ ਹਮ ਸੁਖ ਧਰੇ,
ਨਗਰ ਵਾਸੀਆਂ ਨੇ ਹੱਥ ਜੋੜ ਕੇ ਆਖਿਆ, ਸੱਚੇ ਪਾਤਸ਼ਾਹ ਜੀ ਆਪ ਜੀ ਦੀ ਕਿਰਪਾ ਨਾਲ ਅਸੀਂ ਸੁਖੀ ਹਾਂ। ਹਾਂਜੀ,
ਵਿਪਰ ਬਨਕ ਤੇ ਆਦਿਕ ਸਾਰੇ,
ਸਾਰੀਆਂ ਜਾਤਾਂ ਦੇ ਲੋਕ ਆਏ ਨੇ, ਬ੍ਰਾਹਮਣ ਤੇ ਬਾਣੀਏ, ਵੈਸ਼ ਸ਼ੂਦਰ, ਛੋਟੇ ਵੱਡੇ ਸਾਰੇ ਲੋਕ ਰਹਿੰਦੇ ਸੀ ਅਨੰਦਪੁਰ ਸਾਹਿਬ ਦੇ ਵਿਚ। ਆਪਣੀ ਆਪਣੀ ਕਿਰਤ ਕਰਦੇ ਹੈ, ਮਹਾਰਾਜ ਨੂੰ ਸਭ ਨੇ ਆ ਕੇ ਮੱਥਾ ਟੇਕਿਆ ਹੈ।
ਮਿਲੇ ਅਨੰਦਤ ਰੂਪ ਨਿਹਾਰੇ,
ਅਨੰਦਪੁਰ ਸਾਹਿਬ ਦਾ ਬੱਚਾ ਬੱਚਾ ਆਇਆ, ਗਰੀਬ ਅਮੀਰ ਸਭ ਆਏ, ਸਭ ਨੇ ਆਪਣੇ ਸਤਿਗੁਰਾਂ ਦੇ ਦਰਸ਼ਨ ਕੀਤੇ। ਸਤਿਗੁਰਾਂ ਦਾ ਅਨੂਪ ਸੋਹਣਾ ਰੂਪ ਵੇਖ ਕੇ ਸਾਰੇ ਆਨੰਦਿਤ ਹੋਏ ਹਨ।
ਸਭ ਕੋ ਲੈ ਕਰੇ ਆਪਣੇ ਸਾਥ,
ਸਾਰੇ ਨਗਰ ਵਾਸੀਆਂ ਨੂੰ ਅਤੇ ਨਾਲ ਆਈ ਸੰਗਤ ਨੂੰ ਲੈ ਕੇ,
ਸਨੇ ਸਨੇ ਗਮਨੇ ਮਗਨਾਥ,
ਹੌਲੇ ਹੌਲੇ ਮਹਾਰਾਜ ਸ੍ਰੀ ਅਨੰਦਪੁਰ ਸਾਹਿਬ ਨੂੰ ਤੁਰ ਪਏ ਹਨ।
ਪੂਜਤ ਸਕਲ ਭਾਰਤਾ ਜਾਤੇ,
ਰਸਤੇ ਜਾਂਦੇ ਅਨੰਦਪੁਰ ਸਾਹਿਬ ਦੇ ਵਾਸੀਆਂ ਤੋਂ ਕਈ ਗੱਲਾਂ ਪੁੱਛਦੇ ਹਨ ਸੱਚੇ ਪਾਤਸ਼ਾਹ।
ਹਾਥ ਜੋਰ ਨਰ ਕਹਿ ਬੋ ਪਾਤੇ,
ਜਦੋਂ ਮਹਾਰਾਜ ਕੋਈ ਗੱਲ ਪੁੱਛਦੇ ਹਨ, ਅਨੰਦਪੁਰ ਦੇ ਵਾਸੀ ਹੱਥ ਜੋੜ ਕੇ ਦੱਸਦੇ ਹਨ। ਜੋ ਗੱਲ ਮਹਾਰਾਜ ਪੁੱਛਦੇ ਹਨ ਉਹੀ ਗੱਲ ਸਿੱਖ ਇਨ ਬਿਨ ਉਸੇ ਤਰ੍ਹਾਂ, ਜੋ ਮਹਾਰਾਜ ਦਾ ਤਾਤਪਰਜ ਹੁੰਦਾ, ਜੋ ਮਹਾਰਾਜ ਦਾ ਸਵਾਲ ਹੁੰਦਾ ਉਹਦਾ ਜਵਾਬ ਦਿੰਦੇ ਹਨ।
ਇੱਕ ਦਿਸ਼ ਦਿਖਤ ਗਿਰਨ ਕੀ ਧਾਰਾ,
ਬੜਾ ਸੋਹਣਾ, ਬਹੁਤ ਹੀ ਮਨਮੋਹਣਾ, ਸੁਹਾਵਣਾ ਸਥਾਨ ਹੈ ਅਨੰਦਪੁਰ। ਐਵੇਂ ਨਾ ਨਹੀਂ ਪਿਆ, ਇੱਥੇ ਹੈ ਹੀ ਆਨੰਦ ਹੈ। ਇੱਕ ਪਾਸੇ ਪਹਾੜੀਆਂ, ਨੈਣਾ ਦੇਵੀ ਦੇ ਉੱਚੇ ਟਿੱਲੇ ਨਜ਼ਰ ਆਉਂਦੇ ਹਨ।
ਦਿਸ਼ਾ ਦੂਸਰੀ ਸੁਤਦਰਵ ਧਾਰਾ,
ਇੱਕ ਪਾਸੇ ਸਤਲੁਜ ਦੀਆਂ ਧਾਰਾ, ਨੀਲਾ ਜਲ ਸਤਲੁਜ ਦਾ ਚੱਲਦਾ ਹੈ।
ਪਹੁੰਚੇ ਪੁਰ ਆਨੰਦ ਮੈਂ ਜਾਈ,
ਸ੍ਰੀ ਅਨੰਦਪੁਰ ਸਾਹਿਬ ਜਾ ਪਹੁੰਚੇ ਦਸਵੇਂ ਪਾਤਸ਼ਾਹ।
ਗਿਰਜਾ ਕੋ ਗੁਰ ਦਿਓ ਦਿਖਾਈ,
ਸਾਹਮਣੇ ਨੈਣਾ ਦੇਵੀ ਦਾ ਪਹਾੜ ਤੇ ਇੱਕ ਪਾਸੇ ਦਰਿਆ ਸਤਲੁਜ ਦਾ ਨਜ਼ਾਰਾ, ਤੇ ਹਰਿਆਲੀ ਹੀ ਹਰਿਆਲੀ ਹੈ, ਹਰਾ ਭਰਾ ਇਹ ਸਥਾਨ ਹੈ।
ਸ਼ਾਰਤ ਕਰ ਕੀ ਕਰੀ ਕਿਰਪਾਲ,
ਮਹਾਰਾਜ ਦਸਵੇਂ ਪਾਤਸ਼ਾਹ ਆਪਣੇ ਹੱਥ ਨਾਲ ਇਸ਼ਾਰਾ ਕੀਤਾ,
ਇਹ ਨੈਣਾ ਦੇਵੀ ਜਨ ਪਾਲ।
ਮਹਾਰਾਜ ਕਹਿੰਦੇ ਕੀ ਹੈ ਤਾਂ ਲੋਕ ਕਹਿੰਦੇ ਮਹਾਰਾਜ ਇਹ ਨੈਣਾ ਦੇਵੀ ਹੈ ਜੋ ਗਰੀਬਾਂ ਜਨਾਂ ਨੂੰ ਪਾਲਣ ਵਾਲੀ ਹੈ।
ਚੌਂ ਦਿਸ਼ ਆਨੰਦਪੁਰ ਕੀ ਆਵਨੀ,
ਉਹਦੇ ਆਲੇ ਦੁਆਲੇ ਇਹ ਜਿੰਨੀ ਧਰਤੀ ਹੈ ਇਹ ਸਭ ਆਨੰਦਪੁਰ ਸਾਹਿਬ ਦੀ ਧਰਤੀ ਹੈ।
ਕੀਨ ਬਿਲੋਕਨ ਨੀਕੇ ਰਵਨੀ,
ਸੋਹਣੀ ਰਮਣੀਕ ਧਰਤੀ ਨੂੰ ਮਹਾਰਾਜ ਦੇਖਦੇ ਹਨ।
ਹਰਤ ਦੂਰ ਬਾ ਜਲ ਸਰਵਾਈ,
ਹਰਾ ਹਰਾ ਘਾਹ ਪਹਾੜਾਂ ਵਿਚ, ਹਰੇ ਹਰੇ ਦਰਖਤ, ਪਹਾੜੀ ਪਾਸਾ ਵੀ ਹਰਿਆਲੀ ਨਾਲ ਹੈ ਤੇ ਜਿਹੜਾ ਥੱਲੇ ਵਾਲਾ ਪਾਸਾ ਉਹ ਵੀ ਹਰਾ। ਕਈ ਵਾਰੀ ਤੁਸੀਂ ਕਿਲੇ ਆਨੰਦਗੜ੍ਹ ਸਾਹਿਬ ਤੇ ਚੜ ਜਾਓ ਨਾ, ਉਥੋਂ ਕੀਰਤਪੁਰ ਸਾਹਿਬ ਵਾਲੇ ਪਾਸੇ ਵੇਖੋ, ਦਰਿਆ ਵਾਲੇ ਪਾਸੇ ਵੇਖੋ ਤੇ ਇੰਨੀ ਹਰਿਆਲੀ ਹੁੰਦੀ ਹੈ, ਆਨੰਦ ਹੀ ਆ ਜਾਂਦਾ ਵੇ। ਚਾਰੇ ਪਾਸੇ ਹਰਾ ਹਰਾ ਹੀ ਰੂਪ ਨਜ਼ਰ ਆਉਂਦਾ ਹੈ।
ਤਰਵਰ ਖਰੇ ਹਰੇ ਸਮੁਦਾਈ,
ਹਰੇ ਹਰੇ ਦਰਖਤ ਖੜੇ ਹਨ, ਬਹੁਤ ਸੋਹਣੀ ਧਰਤੀ ਹੈ।
ਚਾਰੋਂ ਪੋਦ ਪ੍ਰਮੋਦੇ ਦਾਇਕ,
ਪੂਰਬ ਪੱਛਮ ਉੱਤਰ ਦੱਖਣ ਜਿੱਧਰ ਦਸਵੇਂ ਪਾਤਸ਼ਾਹ ਨਿਗਾਹ ਮਾਰਦੇ ਹੈ ਆਨੰਦ ਹੀ ਆਨੰਦ ਦਿਸਦਾ ਹੈ।
ਦੇਖਤ ਤਰਿਓ ਹਰਖ ਜਗ ਨਾਇਕ,
ਮਹਾਰਾਜ ਦਸਵੇਂ ਪਾਤਸ਼ਾਹ ਆਨੰਦਪੁਰ ਸਾਹਿਬ ਨੂੰ ਦੇਖ ਕੇ ਆਨੰਦਿਤ ਹੋਏ ਨੇ, ਪ੍ਰਸੰਨ ਹੋਏ ਨੇ।
ਜਹਾਂ ਸਦਨ ਬਡ ਗੁਰੂ ਚਿਨਾਏ,
ਉੱਥੇ ਗਏ ਨੇ ਜਿੱਥੇ ਧੰਨ ਸ੍ਰੀ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੌਵੇਂ ਪਾਤਸ਼ਾਹ ਜੀ ਨੇ ਗੁਰੂ ਕੇ ਮਹਿਲ ਬਣਾਏ ਸਨ। ਅੱਜ ਕੱਲ ਉੱਥੇ ਗੁਰਦੁਆਰਾ ਗੁਰੂ ਕਾ ਮਹਿਲ ਹੈ। ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਸਨ 1665 ਵਿਚ ਇਸ ਇਲਾਕੇ ਵਿਚ ਆਏ। ਬਾਬੇ ਬਕਾਲੇ ਸਾਹਿਬ ਤੋਂ ਚੱਲ ਕੇ ਪਹਿਲਾਂ ਸ੍ਰੀ ਅੰਮ੍ਰਿਤਸਰ ਗਏ, ਜਦੋਂ ਮਸੰਦਾ ਨੇ ਹਰਿਮੰਦਰ ਸਾਹਿਬ ਦੇ ਦਰਵਾਜੇ ਬੰਦ ਕਰ ਲਏ ਸਨ। ਉਥੋਂ ਵਾਪਸ ਸਤਿਗੁਰੂ ਕੀਰਤਪੁਰ ਸਾਹਿਬ ਆਏ ਤੇ ਕੀਰਤਪੁਰ ਸਾਹਿਬ ਜਦੋਂ ਪਹੁੰਚੇ ਤੇ ਰਾਜਾ ਦੀਪ ਚੰਦ ਦੀ ਮ੍ਰਿਤੂ ਹੋ ਗਈ। ਇਹ ਤਾਰਾ ਚੰਦ ਦਾ ਬੇਟਾ ਸੀ, ਦੀਪ ਚੰਦ ਨਾਮ ਸੀ ਰਾਜੇ ਦਾ। ਤਾਰਾ ਚੰਦ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗਵਾਲੀਅਰ ਦੇ ਕਿਲੇ ਚੋਂ ਛੁਡਾ ਕੇ ਲਿਆਏ ਸਨ। ਤਾਰਾ ਚੰਦ ਸਾਰੀ ਉਮਰ ਅਹਿਸਾਨ ਮੰਨਦਾ ਰਿਹਾ, ਉਹਦਾ ਪੁੱਤਰ ਦੀਪ ਚੰਦ ਵੀ ਗੁਰੂ ਘਰ ਦਾ ਅਹਿਸਾਨ ਮੰਨਦਾ ਸੀ। ਗੁਰੂ ਘਰ ਨੂੰ ਸੱਤਵੇਂ ਪਾਤਸ਼ਾਹ ਨਾਲ ਬਹੁਤ ਸਤਿਕਾਰ ਪਿਆਰ ਨਾਲ ਪੇਸ਼ ਆਉਂਦਾ ਰਿਹਾ ਦੀਪ ਚੰਦ। ਦੀਪ ਚੰਦ ਦੀ ਮੌਤ ਹੋਈ ਤਾਂ ਉਸ ਦੀ ਬੁੱਢੀ ਮਾਂ ਨੇ, ਤਾਰਾ ਚੰਦ ਦੀ ਘਰਵਾਲੀ ਨੇ, ਆਪਣੇ ਪੁੱਤਰ ਦੇ ਭੋਗ ਤੇ ਗੁਰੂ ਸਾਹਿਬ ਜੀ ਮਹਾਰਾਜ ਨੌਵੀਂ ਪਾਤਸ਼ਾਹੀ ਨੂੰ ਯਾਦ ਕੀਤਾ। ਸਤਿਗੁਰੂ ਬਿਲਾਸਪੁਰ ਗਏ। ਬਿਲਾਸਪੁਰ ਰਾਜੇ ਦੀਪ ਚੰਦ ਦਾ ਪੁੱਤਰ ਭੀਮ ਚੰਦ ਛੋਟਾ ਸੀ, ਉਹਨੂੰ ਪੱਗ ਬਣਾਈ ਨੌਵੇਂ ਪਾਤਸ਼ਾਹ ਨੇ ਆਪਣੇ ਕਰ ਕਮਲਾਂ ਦੇ ਨਾਲ। ਰਾਜੇ ਦੀਪ ਚੰਦ ਦੇ ਭੋਗ ਦੀ ਅਰਦਾਸ ਹੋ ਦੀਪ ਚੰਦ ਦੇ ਭੋਗ ਤੇ ਭੀਮ ਚੰਦ ਦੀ ਰਸਮ ਜੋ ਉਹਦੇ ਉਸਨੂੰ ਪੱਗ ਬਣਾਈ, ਰਾਜ ਗੱਦੀ ਦਿੱਤੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਰਾਣੀ ਨੇ, ਭੀਮ ਚੰਦ ਦੀ ਦਾਦੀ ਤਾਰਾ ਚੰਦ ਦੀ ਘਰਵਾਲੀ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀ ਬੇਨਤੀ ਹੈ ਕਿ ਆਪ ਜੀ ਸਾਡੇ ਕੋਲ ਹੀ ਰਹੋ, ਇੱਥੇ ਹੀ ਕੋਈ ਨਗਰ ਵਸਾ ਲਓ ਤੇ ਇੱਥੋਂ ਦੂਰ ਨਾ ਜਾਓ। ਰਾਣੀ ਦੀ ਬੇਨਤੀ ਸੁਣ ਕੇ ਮਹਾਰਾਜ ਨੇ ਕਿਹਾ, ਰਾਣੀ ਅਸੀਂ ਜਗ੍ਹਾ ਤੇਰੀ ਜਿਹੜੀ ਭੇਟਾ ਹੈ ਉਹ ਏਦਾਂ ਫਰੀ ਵਿਚ ਨਹੀਂ ਲਵਾਂਗੇ, ਅਸੀਂ ਪੈਸੇ ਦੇ ਕੇ ਲਿਖਤ ਕਰਾਵਾਂਗੇ, ਕੱਲ ਨੂੰ ਕੋਈ ਇਹ ਨਾ ਕਵੇ ਵੀ ਸਾਡੀ ਥਾਂ ਤੇ ਬੈਠੇ ਹਨ। ਰਾਣੀ ਕਹਿਣ ਲੱਗੀ, ਮਹਾਰਾਜ ਜਗ੍ਹਾ ਤਾਂ ਸਾਰੀ ਤੁਹਾਡੀ, ਅਸੀਂ ਤੁਹਾਡੇ ਦਿੱਤੇ ਹੋਏ ਰਾਜ ਕਰ ਰਹੇ ਹਾਂ, ਸਾਡਾ ਨਹੀਂ ਸਭ ਤੁਹਾਡਾ ਹੈ। ਮਹਾਰਾਜ ਕਹਿੰਦੇ, ਰਾਣੀ ਤੇਰੀ ਭਾਵਨਾ ਤਾਂ ਠੀਕ ਹੈ ਪਰ ਆਉਣ ਵਾਲੇ ਸਮੇਂ ਦਾ ਕੀ ਪਤਾ ਹੈ। ਮਹਾਰਾਜ ਤਾਂ ਜਾਣਦੇ ਸਨ ਵੀ ਅੱਜ ਇਹਨੂੰ ਪੱਗ ਬਣਾ ਰਹੇ ਹਾਂ ਭੀਮ ਚੰਦ ਨੂੰ, ਇਹ ਵੈਰੀ ਬਣ ਜਾਏਗਾ। ਇਸ ਕਰਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ 500 ਦਮੜਾ ਦਿੱਤਾ, 500 ਰੁਪਈਏ ਦਾ ਪਟਾ ਰਾਣੀ ਨੇ, 500 ਕਿੱਲਾ ਜ਼ਮੀਨ ਜਾਂ 5 ਮੀਲ ਦਾ ਇਲਾਕਾ ਹੀ ਕਹਿ ਲਓ, ਇਹ ਸਾਰਾ ਜਿੱਥੋਂ ਆਪਾਂ ਕੀਰਤਪੁਰ ਸਾਹਿਬ ਤੋਂ ਤੁਰ ਪਈਏ ਅੱਗੇ ਉਹ ਗਾਂ ਉੱਤੇ ਗੁਰੂ ਕੇ ਲਾਹੌਰ ਵੱਲ ਵੱਧ ਜਾਈਏ, ਇਹਦਾ ਤਾਰਾਗੜ੍ਹ ਵਾਲੇ ਪਾਸੇ ਜਿੰਨੀ ਜਗ੍ਹਾ ਹੈ ਸਾਰੀ ਆਨੰਦਪੁਰ ਸਾਹਿਬ ਦੀ ਰਾਜੇ ਭੀਮ ਚੰਦ ਦੀ ਪੱਗ ਦੇ ਸਮੇ ਰਾਣੀ ਨੇ ਉਹਦੀ ਦਾਦੀ ਨੇ ਸਤਿਗੁਰੂ ਮਹਾਰਾਜ ਦੇ ਨਾਂ ਦਿੱਤੀ। ਰਜਿਸਟਰੀ ਜਿਹੜੀ ਹੋਈ ਹੈ ਉਹ ਪੂਜਨੀਕ ਮਾਤਾ ਨਾਨਕੀ ਜੀ ਦੇ ਨਾਂ ਤੇ, ਗੁਰੂ ਤੇਗ ਬਹਾਦਰ ਸਾਹਿਬ ਦੀ ਮਾਂ ਦੇ ਨਾਂ ਤੇ ਉਹ ਸਾਰੀ ਜ਼ਮੀਨ ਦਾ ਪਟਾ ਲਿਖਿਆ ਗਿਆ ਤੇ ਜਗ੍ਹਾ ਦਾ ਨਾਮ ਚੱਕ ਮਾਤਾ ਨਾਨਕੀ ਰੱਖਿਆ ਗਿਆ। ਪਹਿਲੇ ਜ਼ਮਾਨੇ ਚ ਮਾਈਆਂ ਦੇ ਨਾਂ ਤੇ ਪਟੇ ਨਹੀਂ ਸੀ ਹੁੰਦੇ, ਇਹ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਰਾਇਆ। ਮਾਈਆਂ ਨੂੰ ਬੀਬੀਆਂ ਨੂੰ ਸਤਿਕਾਰ ਵੀ ਦਿੱਤਾ ਤੇ ਜ਼ਮੀਨਾਂ ਜਾਇਦਾਦਾਂ ਚ ਹੱਕ ਦਿੱਤਾ। ਆਮ ਤਾਂ ਕਹਿ ਦਿੰਦੇ ਆ ਵੀ ਇੰਦਰਾ ਗਾਂਧੀ ਨੇ ਬੀਬੀਆਂ ਨੂੰ ਧੀਆਂ ਨੂੰ ਜਾਂ ਮਾਈਆਂ ਨੂੰ ਹੱਕ ਦਿੱਤਾ, ਪਰ ਨਹੀਂ ਸਾਧ ਸੰਗਤ ਜੀ, ਬੀਬੀਆਂ ਮਾਈਆਂ ਨੂੰ ਹੱਕ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਜਾਇਦਾਦ ਦਾ ਦੇ ਗਏ, ਉਹਨਾਂ ਨੇ ਆਪਣੀ ਮਾਤਾ ਦੇ ਨਾਂ ਤੇ ਸਾਰੀ ਜਾਇਦਾਦ ਕਰਾਈ। ਸੋ ਸਤਿਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਨੌਵੇਂ ਪਾਤਸ਼ਾਹ ਉਹਨਾਂ ਨੇ ਚੱਕ ਮਾਤਾ ਨਾਨਕੀ ਵਸਾਇਆ। ਪਹਿਲਾ ਨਾਮ ਚੱਕ ਮਾਤਾ ਨਾਨਕੀ ਸੀ, ਫਿਰ ਇਹਦਾ ਨਾਮ ਆਨੰਦਪੁਰ ਸਾਹਿਬ ਗੁਰੂ ਕਲਗੀਧਰ ਜੀ ਦੇ ਸਮੇਂ ਤੋਂ ਪ੍ਰਸਿੱਧ ਹੋਇਆ। ਉਸ ਤੋਂ ਪਹਿਲਾਂ ਇਹਦਾ ਨਾਮ ਮਾਖੋਵਾਲ ਸੀਗਾ, ਜੋ ਗੁਰੂ ਤੇਗ ਬਹਾਦਰ ਸਾਹਿਬ ਦੇ ਆਉਣ ਤੋਂ ਪਹਿਲਾਂ ਇੱਥੇ ਮਾਖੋ ਦੈਂਤ ਰਹਿੰਦਾ ਸੀ, ਉਹ ਕਥਾ ਆਪ ਜੀ ਨੇ ਸੁਣੀ ਹੈ ਪਿੱਛੇ। ਸੋ ਉਹ ਸਥਾਨ ਸ੍ਰੀ ਆਨੰਦਪੁਰ ਸਾਹਿਬ ਗੁਰੂ ਸਾਹਿਬ ਕਲਗੀਧਰ ਜੀ ਗੁਰੂ ਕੇ ਮਹਿਲਾਂ ਵਿਚ ਆਏ, ਜੋ ਮਹਾਰਾਜ ਨੌਵੇਂ ਪਾਤਸ਼ਾਹ ਨੇ ਬਣਵਾਏ ਸਨ।
ਉਤਰੇ ਤਬੇ ਥਿਰੇ ਤਿਸ ਥਾਏ
ਸਤਿਗੁਰੂ ਜੀ ਮਹਾਰਾਜ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਘਰ ਬਣਾਏ ਹੋਏ ਮਹਿਲਾਂ ਦੇ ਵਿਚ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਧਰ ਜੀ ਆ ਗਏ ਹਨ ਆਪਣੇ ਪਿਤਾ ਦੇ ਸਥਾਨ ਤੇ।
ਮਾਤ ਨਾਨਕੀ ਗੁਜਰੀ ਆਈ,
ਮਾਤਾ ਨਾਨਕੀ ਜੀ ਕਈ ਸਾਲਾਂ ਬਾਅਦ ਆਪਣੇ ਘਰ ਆਏ ਹਨ, ਮਾਤਾ ਗੁਜਰੀ ਜੀ ਆਏ ਹਨ।
ਸਿਆਂਦਨ ਉਤਰ ਸਦਨ ਪ੍ਰਵਿਸ਼ਾਈ,
ਰੱਥਾਂ ਤੋਂ ਉਤਰ ਕੇ ਆਪਣੇ ਬਣਾਏ ਹੋਏ ਮਕਾਨਾਂ ਵਿਚ, ਪੁਰਾਣੇ ਜੋ ਗੁਰੂ ਸਾਹਿਬਾਂ ਨੇ ਵੱਡਿਆਂ ਨੇ ਬਣਾਏ ਸਨ ਉਹਨਾਂ ਵਿਚ ਡੇਰਾ ਕੀਤਾ ਹੈ।
ਸਿੱਖ ਸੇਵਕ ਸਮਾਜ ਲੈ ਆਏ,
ਸੇਵਾਦਾਰ ਗੱਡਿਆਂ ਤੇ ਲੱਦਿਆ ਹੋਇਆ ਸਮਾਨ ਲੈ ਆਏ ਨੇ।
ਅੰਤਰ ਤਰ ਸੰਭਾਰ ਸਮੁਦਾਏ,
ਗੱਡਿਆਂ ਤੋਂ ਸਮਾਨ ਉਤਾਰ ਉਤਾਰ ਕੇ ਮਹਿਲਾਂ ਦੇ ਅੰਦਰ ਰੱਖ ਰਹੇ ਨੇ।
ਕਾਵਰ ਚੂਨ ਸੀਤਾ ਕ੍ਰਿਤ ਲਿਆਏ,
ਲੰਗਰ ਦਾ ਸਮਾਨ ਚਾਵਲ ਦਾਲਾਂ ਆਟਾ ਖੰਡ ਘਿਓ ਜੋ ਕੋਈ ਸਮਾਨ ਲੰਗਰ ਦਾ ਉਹ ਵੀ ਲਿਆ ਕੇ ਰਸੋਈ ਵਿਚ ਰੱਖਿਆ ਹੈ।
ਲਾਗੇ ਕਰਨ ਦੇਗ ਮਨ ਪਾਏ,
ਲਾਂਗਰੀ ਸਿੱਖ ਨਾਲ ਦੀ ਨਾਲ ਲੰਗਰ ਤਿਆਰ ਕਰਨ ਲੱਗ ਪਏ ਨੇ। ਸਫਾਈ ਵਾਲਿਆਂ ਨੇ ਸਫਾਈ ਕਰਤੀ ਹੈ, ਸਮਾਨ ਟਿਕਾਣ ਵਾਲਿਆਂ ਨੇ ਸਮਾਨ ਟਿਕਾ ਦਿੱਤੇ। ਜਿਨ੍ਹਾਂ ਨੇ ਗੁਰੂ ਸਾਹਿਬ ਦਾ ਆਸਣ ਲਾਣਾ ਸੀ, ਮਾਤਾ ਜੀ ਦਾ ਆਸਣ ਲਾਣਾ ਸੀ, ਉਹਨਾਂ ਨੇ ਬਿਸਤਰੇ ਵਿਛਾਣੇ ਵਿਛਾ ਕੇ ਸਤਿਗੁਰਾਂ ਨੂੰ ਬਿਠਾਇਆ ਹੈ।
ਪੰਚਾਮ੍ਰਿਤ ਕਨੋ ਕਰਵਾਇਸ,
ਪ੍ਰਸ਼ਾਦ ਦੀ ਦੇਗ ਬਹੁਤ ਖੁੱਲੀ ਦਸਵੇਂ ਪਾਤਸ਼ਾਹ ਨੇ ਤਿਆਰ ਕਰਨ ਦਾ ਹੁਕਮ ਦਿੱਤਾ।
ਪਠ ਅਰਦਾਸ ਸਬਨ ਵਰਤਾਇਸ,
ਅਰਦਾਸ ਕਰਕੇ ਕੜਾ ਪ੍ਰਸ਼ਾਦ ਦੀਆਂ ਦੇਗਾਂ ਵਰਤਾਈਆਂ ਗਈਆਂ।
ਪੁਰ ਨਰ ਅਰ ਸੰਗੀ ਤ੍ਰਿਪਤਾਏ,
ਔਰ ਸਾਧ ਸੰਗਤ ਜੀ ਨਗਰ ਨਿਵਾਸੀ ਔਰ ਸੰਗਤਾਂ ਸਾਰਿਆਂ ਨੇ ਪ੍ਰਸ਼ਾਦ ਕੜਾ ਪ੍ਰਸ਼ਾਦ ਰੱਜ ਕੇ ਛਕਿਆ। ਹਾਂਜੀ,
ਤਨ ਤਨ ਸਤ ਗੁਰੂ ਅਲਾਏ,
ਸਾਰਿਆਂ ਦੀ ਰਸਨਾ ਤੋਂ ਧੰਨ ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਧੰਨਤਾ ਦੇ ਸ਼ਬਦ ਨਿਕਲ ਰਹੇ, ਜੈ ਜੈਕਾਰ ਹੋ ਰਹੀ ਸੀ। ਸੋ ਉਹ ਕਥਾ ਆਪ ਜੀ ਅਗਲੇ ਪ੍ਰਕਰਣਾਂ ਵਿਚ ਸਰਵਣ ਕਰੋਗੇ।